ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋ, ਫਿਰ ਬੋੜ ਨਾ ਚਲਿਆ। ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ ਰੱਬ ਦੇ ਪ੍ਰਤੱਖ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਗੁਰੂ ਰਾਮਦਾਸ ਗਰੀਬ ਨਵਾਜ ਜੀ ਦੇ ਸ਼ੰਤ ਜੋ 450 ਅੰਗ ਉਪਰ ਹਨ, ਇਥੋਂ ਆਪਾਂ ਵਿਚਾਰ ਆਰੰਭ ਕਰਾਂਗੇ। ਅਰਦਾਸ ਕਰੀਏ, ਸਤਿਗੁਰੂ ਆਪ ਸਿਰ ਤੇ ਹੱਥ ਰੱਖੋ, ਕਿਰਪਾ ਕਰਕੇ ਆਪਣੇ ਬਚਨਾਂ ਦੀ ਸੋਝੀ ਬਖਸ਼ਿਸ਼ ਕਰੋ। ਮਹਾਰਾਜ ਇਸ ਸ਼ੰਤ ਵਿਚ ਫੁਰਮਾਨ ਕਰਦੇ ਹਨ,
ਆਸਾ ਮਹੱਲਾ ਚੌਥਾ।
ਆਸਾ ਰਾਗ ਵਿਚ ਚੌਥੇ ਪਾਤਸ਼ਾਹ ਜੀ ਫੁਰਮਾਉਂਦੇ ਹਨ,
ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ।
ਜਿਨ੍ਹਾਂ ਦੇ ਮਸਤਕ ਤੇ ਧੁਰੋਂ ਹੀ ਪਰਮੇਸ਼ਰ ਨੇ ਅਕਾਲ ਪੁਰਖ ਦਾ ਨਾਮ ਲਿਖ ਦਿੱਤਾ ਹੈ, ਉਨ੍ਹਾਂ ਨੂੰ ਇਥੇ ਆਣ ਕੇ ਸਤਿਗੁਰੂ ਮਿਲਿਆ। ਸਤਿਗੁਰੂ ਦਾ ਮਿਲਾਪ ਹੋਣਾ, ਕਈ ਵਾਰੀ ਅਸੀਂ ਕਹਿੰਦੇ ਹਾਂ ਕਰੋੜਾਂ ਦੀ ਦੁਨੀਆਂ ਵਿਚ ਲੋਕ ਨੇ, ਤੁਸੀਂ ਕਹਿੰਦੇ ਹੋ ਜਿਹੜਾ ਗੁਰੂ ਵਾਲਾ ਬਣਿਆ ਤੇ ਉਹ ਹੀ ਤਰੇਗਾ ਤੇ ਬਾਕੀਆਂ ਦਾ ਕੀ ਬਣੇਗਾ। ਇੱਥੇ ਮਹਾਰਾਜ ਨੇ ਕਿਹਾ ਵੀ ਗੁਰੂ ਵੀ ਭਾਗਾਂ ਨਾਲ ਮਿਲਦਾ, ਜੇ ਭਾਗ ਨਹੀਂ ਤੇ ਕਈ ਵਾਰੀ ਗੁਰੂ ਦੇ ਨੇੜੇ ਆ ਕੇ ਵੀ ਗੁਰੂ ਦੀ ਉਸ ਤਰ੍ਹਾਂ ਦੀ ਅੰਦਰ ਅਦਬ ਸਤਿਕਾਰ ਨਹੀਂ ਬਣਦਾ ਜੇ ਭਾਗ ਮਾੜੇ ਹੋਣ ਬੰਦੇ ਦੇ, ਜਿਨ੍ਹਾਂ ਦੇ ਅੰਦਰ ਗੁਰੂ ਨੇ ਆਪ ਵਰਤ ਕੇ ਧੁਰੋਂ ਹੀ ਕਿਰਪਾ ਕਰਕੇ ਮਸਤਕ ਤੇ ਲਿਖ ਦਿੱਤਾ। ਇਹ ਬੜੇ ਜਨਮਾਂ ਬਾਅਦ ਇਹ ਬਣਦਾ ਅੰਦਰ ਕਿ ਗੁਰੂ ਨਾਲ ਪਿਆਰ ਬਣਦਾ, ਉਨ੍ਹਾਂ ਨੂੰ ਸਤਿਗੁਰੂ ਜੀ ਮਿਲਦੇ ਹਨ।
ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ।
ਉਨ੍ਹਾਂ ਦੇ ਅੰਦਰੋਂ ਇਹ ਅਗਿਆਨ ਦਾ ਅੰਧੇਰਾ ਹਨੇਰਾ ਖਤਮ ਹੋ ਗਿਆ ਕਿ ਉਹ ਇਸ ਹਨੇਰੇ ਨੂੰ ਹਟਾ ਦਿੰਦੇ ਨੇ ਜਿਹੜਾ ਆਮ ਮਨੁੱਖਾਂ ਦੇ ਵਿਚ ਹੁੰਦਾ ਹੈ, ਜਿਹੜੀ ਬਿਰਤੀ ਵਿਚ ਆਮ ਮਨੁੱਖ ਸੋਚਦਾ ਹੈ ਵੀ ਆ ਸਾਰਾ ਸੰਸਾਰ ਮੇਰਾ ਹੀ ਹੈ ਤੇ ਮੈਂ ਸਦਾ ਹੀ ਇੱਥੇ ਰਹਿਣਾ, ਕਦੀ ਮੌਤ ਚੇਤੇ ਨਹੀਂ ਆਉਂਦੀ, ਕਦੀ ਯਾਦ ਨਹੀਂ ਆਉਂਦਾ ਕਿ ਛੱਡ ਕੇ ਵੀ ਚਲੇ ਜਾਣਾ। ਗੁਰਮੁਖ ਦੇ ਅੰਦਰੋਂ ਗੁਰੂ ਨੇ ਇਹ ਹਨੇਰਾ ਕੱਟ ਦਿੱਤਾ ਹੈ ਔਰ ਗੁਰ ਗਿਆਨ ਕੱਟ ਬਲਿਆ, ਅੰਦਰ ਨਾਮ ਦੇ ਗਿਆਨ ਦਾ ਦੀਵਾ ਜਿਹੜਾ ਬਲ ਪਿਆ, ਜਿਸ ਪ੍ਰਕਾਸ਼ ਵਿਚ ਪਤਾ ਲੱਗਾ ਕਿ ਮੇਰੇ ਨਾਲ ਤੇ ਸਿਰਫ ਰੱਬ ਦੀ ਬੰਦਗੀ ਜਾਣੀ ਹੈ, ਪਰਮੇਸ਼ਰ ਦਾ ਨਾਮ ਹੀ ਜਾਣਾ ਹੈ। ਇਸ ਤਰ੍ਹਾਂ ਸਿਮਰਨ ਦਾ ਦੀਵਾ ਬਲਿਆ ਹੈ ਜੀ।
ਹਰ ਲੱਦਾ ਰਤਨ ਪਦਾਰਥ, ਫਿਰ ਬੋੜ ਨਾ ਚਲਿਆ।
ਉਸ ਗਿਆਨ ਦੇ ਚਾਨਣ ਦੇ ਵਿਚ ਆਪਣੇ ਅੰਦਰੋਂ ਹੀ ਗਿਆਨ ਦਾ ਰਤਨ ਲੱਭ ਗਿਆ, ਪਦਾਰਥ ਲੱਭ ਗਿਆ ਤੇ ਪਰਤ ਕੇ ਜਿਹੜਾ ਚਲਿਆ ਮੈਨੇ ਜਾਂਦਾ ਨਹੀਂ, ਸਦਾ ਹੀ ਕੋਲੇ ਰਹਿੰਦਾ ਹੈ।
ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ।
ਗਰੀਬ ਨਵਾਜ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਗੁਰਮੁਖਾਂ ਨੇ ਨਾਮ ਦੀ ਆਰਾਧਨਾ ਕੀਤੀ ਹੈ ਔਰ ਨਾਮ ਦੀ ਆਰਾਧਨਾ ਕਰਨ ਕਰਕੇ ਹੀ ਪਰਮਾਤਮਾ ਪਰਮੇਸ਼ਰ ਦਾ ਮਿਲਾਪ ਹੋਇਆ ਹੈ।
ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ।
ਜਿਹੜੇ ਨਹੀਂ ਜੁੜੇ ਉਹ ਤਾਂ ਕਈ ਪ੍ਰਕਾਰ ਨਾਲ ਸੋਚਦੇ ਨੇ ਵੀ ਇਹਦਾ ਕੀ ਫਾਇਦਾ ਨਾਮ ਜਪਣ ਦਾ, ਇਹਦੀ ਕੀ ਲੋੜ ਹੈ। ਪਰ ਜਿਨ੍ਹਾਂ ਨੂੰ ਇਸ ਨਾਮ ਦਾ ਹੀਰਾ ਜਿਨ੍ਹਾਂ ਦੇ ਹੱਥ ਲੱਗਾ, ਉਨ੍ਹਾਂ ਦੇ ਵਿਚ ਫਿਰ ਇਕ ਗਿਆਨ ਪੈਦਾ ਹੁੰਦਾ ਹੈ। ਉਹ ਹੈਰਾਨ ਹੋ ਜਾਂਦੇ ਨੇ ਵੀ ਆਹ ਲੋਕ ਕਿਵੇਂ ਜੀ ਰਹੇ ਨੇ। ਉਹ ਕਹਿੰਦੇ ਨੇ ਵੀ ਜਿਨ੍ਹਾਂ ਨੇ ਐਸਾ ਨਾਮ ਨਹੀਂ ਚੇਤਿਆ, ਸਿਮਰਨ ਨਹੀਂ ਕੀਤਾ, ਉਹ ਦੁਨੀਆਂ ਵਿਚ ਆਏ ਕੀ ਕਰਨ ਸਨ, ਭਾਣ ਭਾਵ ਇਹ ਤਾਂ ਵਿਅਰਥ ਹੀ ਜੀ ਰਹੇ ਨੇ, ਨਿਕੰਮੇ ਨੇ, ਕਿਸੇ ਕੰਮ ਦੇ ਨਹੀਂ। ਜਿਹੜੇ ਨਾਮ ਤੋਂ ਹੀ ਨੇ ਉਹ ਦੁਨੀਆਂ ਵਿਚ ਕੀ ਕਰਨ ਆਏ ਭਾਵ ਵਿਅਰਥ ਬੋਝ ਬਣੇ ਹਨ ਧਰਤੀ ਦੇ ਰਾਮ ਰਾਜੇ ਜੀਓ।
ਇਹੋ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ।
ਕਿਉਂਕਿ ਇਹ ਮਨੁੱਖਾ ਜਨਮ ਜਿਹੜਾ ਦੁਲੰਬ ਯਾਨੀ ਕਿ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਹ ਇੰਨੀ ਜਲਦੀ ਮਿਲਦਾ ਨਹੀਂ, ਪਰ ਜੇ ਨਾਮ ਨਾ ਜਪੀਏ ਤੇ ਵਿਅਰਥ ਵਿਚ ਹੀ ਗੁਆਚ ਜਾਂਦਾ ਹੈ। ਗਰੀਬ ਨਵਾਜ ਫਰਮਾਉਂਦੇ ਹਨ,
ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ।
ਹੁਣ ਵਤੈ ਦਾ ਮਤਲਬ ਹੁਣ ਬੱਤਰ ਹੈ, ਸਰੀਰ ਕੋਲ ਹੈ ਤੇ ਸਰੀਰ ਵਿਚ ਨਾਮ ਜਪਣ ਦੀ ਸਿੱਖੀ ਕਮਾਉਣ ਦੀ ਤਾਕਤ ਹੈ, ਤੇ ਜੇ ਇਸ ਬੱਤਰ ਦੇ ਵਿਚ ਜਿਵੇਂ ਬੱਤਰ ਯਾਨੀ ਕਿ ਬੀਜ ਬੱਤਰ ਵਿਚ ਬੀਜੀਏ ਤਾਂ ਉਗਦਾ, ਤੇ ਜੇ ਸਮੇਂ ਦੀ ਸੰਭਾਲ ਨਾ ਕੀਤੀ ਨਾਮ ਨਾ ਬੀਜਿਆ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿਚ ਔਰ ਸਰੀਰ ਦੇ ਤਿਆਗਣ ਤੋਂ ਬਾਅਦ ਫਿਰ ਕੀ ਖਾਏਗਾ, ਭਾਵ ਉਥੇ ਫਿਰ ਕੋਈ ਚੀਜ਼ ਨਾਲ ਨਹੀਂ ਜਾਂਦੀ, ਪਰਮੇਸ਼ਰ ਦਾ ਸਿਮਰਨ ਹੀ ਨਾਲ ਜਾਂਦਾ ਹੈ।
ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ।
ਇਸ ਤਰ੍ਹਾਂ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਵੀ ਮਨਮੁਖਾਂ ਨੂੰ ਫਿਰ ਵਾਪਸ ਭੇਜ ਦਿੱਤਾ ਜਾਂਦਾ, ਜਿਵੇਂ ਕੋਈ ਕਲਾਸ ਵਿਚੋਂ ਬੱਚਾ ਫੇਲ ਹੋ ਜਾਏ ਵੀ ਤੂੰ ਪੜਿਆ ਨੀ ਸਾਰਾ ਸਾਲ, ਤੇ ਪਰਤ ਕੇ ਫਿਰ ਉਹਨੂੰ ਉਸੇ ਕਲਾਸ ਦੇ ਵਿਚ ਭੇਜ ਦਿੰਦੇ ਵੀ ਜਾਓ ਫਿਰ ਪੜ ਕੇ ਆਓ। ਇਸ ਤਰ੍ਹਾਂ ਉਹ ਫੇਲ ਹੋ ਗਿਆ ਜਿਹੜਾ ਮਨੁੱਖ, ਉਹਨੂੰ ਪਰਤ ਕੇ ਫਿਰ ਜਨਮ ਮਿਲਦਾ। ਜੇ ਤੇ ਥੋੜੇ ਜਿਹਾ ਠੀਕ ਜਿਹਾ ਕਰਮ ਕਰਦਾ ਰਿਹਾ ਹੋਵੇ ਫਿਰ ਤਾਂ ਮਨੁੱਖ ਦਾ ਜਨਮ ਮਿਲ ਜਾਂਦਾ, ਤੇ ਜੇ ਬਿਲਕੁਲ ਪਸ਼ੂਆਂ ਤੋਂ ਵੀ ਨੀਵੇਂ ਖਾਣਾ ਬਸ ਖਾ ਕੇ ਰੱਜ ਕੇ ਸੌ ਰਹਿਣਾ, ਕਦੀ ਸਿਮਰ ਨਿਤਨੇਮ ਥੋੜਾ ਵੀ ਨਹੀਂ ਕਰਨਾ, ਤੇ ਫਿਰ ਪਸ਼ੂਆਂ ਦੀਆਂ ਜੂਨਾਂ ਵਿਚ ਬਿਰਤੀ ਅਨੁਸਾਰ ਉਹ ਪ੍ਰਸਥਾਨ ਕਰਦਾ ਹੈ।
ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ।
ਗਰੀਬ ਨਵਾਜ ਜੀ ਕਹਿੰਦੇ ਨੇ ਗਿਆਨ ਦੀ ਅਵਸਥਾ ਵਿਚ ਜਾ ਕੇ ਪਤਾ ਲੱਗਦਾ ਕਿ ਹੇ ਵਾਹਿਗੁਰੂ ਤੂੰ ਸਾਰਿਆਂ ਦਾ ਹੈ, ਸਾਰੇ ਤੂੰ ਹੀ ਉਪਾਏ ਹਨ ਹੇ ਰਾਮ ਰਾਜੇ ਪਰਮੇਸ਼ਰ ਜੀਓ।
ਕਿਛ ਹਾਥ ਕਿਸੇ ਦੇ ਕਿਛ ਨਾਹੀ ਸਭ ਚਲਹਿ ਚਲਾਏ।
ਇੱਥੇ ਕਿਸੇ ਦੇ ਹੱਥ ਵਿਚ ਕੁਝ ਨਹੀਂ, ਸਾਰੇ ਤੇਰੇ ਚਲਾਏ ਚੱਲ ਰਹੇ ਹਨ, ਸਾਰੇ ਤੁਸੀਂ ਚਲਾ ਰਹੇ ਹੋਏ ਹੈ ਰਾਜਾਨ। ਰਾਮ ਰਾਜੇ ਸ਼ਬਦ ਤਾਂ ਵਾਰ ਵਾਰ ਵਰਤਿਆ ਕਿਉਂਕਿ ਰਾਜਾ ਵੱਡਾ ਹੈ, ਉਹਦੇ ਵਿਚ ਸ਼ਕਤੀ ਹੈ ਪਰਮੇਸ਼ਰ, ਤਾਂ ਇਹ ਸਾਰੇ ਤੇਰੇ ਚਲਾਏ ਤੇਰੇ ਹੁਕਮ ਵਿਚ ਚਲਦੇ ਹਨ।
ਜਿਨ ਤੂੰ ਮਿਲ ਹੈ ਪਿਆਰੇ ਸੇ ਤੁਧ ਮਿਲ ਹੈ ਜੋ ਹਰ ਮਨ ਭਾਏ।
ਜਿਹੜੇ ਤੈਨੂੰ ਪਿਆਰੇ ਲੱਗਦੇ ਹਨ, ਜਿਨ ਤੂੰ ਮਿਲ ਹੈ ਪਿਆਰੇ, ਜਿਨ੍ਹਾਂ ਤੂੰ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿਚ ਮਿਲ ਲੈਣਾ, ਉਹ ਹੀ ਤੁਹਾਨੂੰ ਮਿਲਦੇ ਹਨ ਜੋ ਤੁਹਾਨੂੰ ਚੰਗੇ ਲੱਗਦੇ ਹਨ। ਇਹ ਵੀ ਇਕ ਕਾਰਨ ਹੁੰਦਾ ਕਿ ਗੁਰੂ ਨੂੰ ਜਿਹੜਾ ਚੰਗਾ ਲੱਗਦਾ ਉਹਦੀਆਂ ਕਈ ਵਾਰੀ ਛੋਟੀਆਂ ਮੋਟੀਆਂ ਉਣਤਾਈਆਂ ਨੂੰ ਵੀ ਛੱਡ ਕੇ ਉਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ।
ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ।
ਕਹਿੰਦੇ ਹਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਸਤਿਗੁਰੂ ਨੂੰ ਭੇਟਿਆ ਯਾਨੀ ਕਿ ਗੁਰੂ ਪੂਰੇ ਗੁਰੂ ਨੂੰ ਮਿਲੇ ਹਨ, ਬਾਣੀ ਨਾਲ ਜੁੜੇ ਹਨ, ਉਹਨਾਂ ਨੂੰ ਨਾਮ ਦੇ ਰਾਹੀਂ ਤਰਾਏ ਪੂਰਾ ਗੁਰੂ ਤਾਰ ਦਿੰਦਾ ਸੰਸਾਰ ਸਮੁੰਦਰ ਤੋਂ।
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਬੀਜੈ ਰਾਮ ਰਾਜੇ।
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਕਿ ਇਹ ਚੀਜ਼ਾਂ ਸਾਰੀਆਂ ਗੁਰਮਤ ਦੇ ਵਿਚ ਹਨ, ਗਾਉਣਾ ਵੀ ਕੀਰਤਨ ਕਰਨਾ ਚੰਗਾ ਹੈ, ਰਾਗ ਵਿਦਿਆ ਵੀ ਹੈ, ਤੇ ਵੇਦ ਪੜ੍ਹਦੇ ਨੇ ਕੁਝ ਧਰਮਾਂ ਦੇ ਲੋਕ, ਕੁਝ ਨਾਦ ਵਜਾਉਂਦੇ ਨੇ। ਮਹਾਰਾਜ ਕਹਿੰਦੇ ਪਰ ਗੱਲ ਇਹ ਹੈ ਜੇ ਅੰਦਰ ਨੀਅਤ ਸ਼ੁੱਧ ਨਹੀਂ ਨਾ, ਅੰਦਰ ਬੰਦੇ ਦੇ ਅੰਦਰ ਭਾਵਨਾ ਚੰਗੀ ਨਹੀਂ, ਤੇ ਕੋਈ ਭਾਵੇਂ ਜਿੰਨਾ ਮਰਜ਼ੀ ਗਾਈ ਜਾਏ ਤੇ ਜਿੰਨੇ ਮਰਜ਼ੀ ਰਾਗ ਦੇ ਵਿਚ ਪੜੇ, ਕੋਈ ਨਾਦ ਵੇਦ ਬੜੇ ਪੜੇ, ਬਹੁ ਭਾਂਤ ਕਰ ਬਹੁ ਤਰੀਕਿਆਂ ਨਾਲ ਭਾਵੇਂ ਕੋਈ ਗਿਆਨੀ ਹੋਵੇ, ਨਹੀਂ ਹਰ ਹਰ ਭੀਜੈ ਰਾਮ ਰਾਜੇ ਹੇ ਰਾਮ ਰਾਜੇ ਜੀ। ਉਹ ਜਿਨ੍ਹਾਂ ਦੀ ਨੀਅਤ ਸ਼ੁੱਧ ਨਹੀਂ, ਭਾਵਨਾ ਸ਼ੁੱਧ ਨਹੀਂ, ਉਹਨਾਂ ਉਹ ਪਰਮੇਸ਼ਰ ਨੂੰ ਇਹ ਗਾਇਆ ਸੁਣਿਆ ਰਾਗ ਆਦਿ ਚੰਗੇ ਨਹੀਂ ਲੱਗਦੇ ਜੀ।
ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ।
ਜਿਨ੍ਹਾਂ ਦੇ ਅੰਦਰ ਕਪਟ ਦਾ ਮਤਲਬ ਹੈ, ਇਹ ਸ਼ਬਦ ਹੈ ਕਪਟ, ਪਟ ਮੈਨੇ ਪੜਦਾ, ਜਿਹੜੇ ਗੁਰੂ ਤੋਂ ਓਹਲਾ ਰੱਖਦੇ ਨੇ, ਜਿਹੜੇ ਸੋਚਦੇ ਨੇ ਗੁਰੂ ਨੂੰ ਕਿਹੜਾ ਪਤਾ ਲੱਗਣਾ ਮੇਰੇ ਅੰਦਰ ਕੀ ਹੈ, ਉਹ ਕਪਟ ਸ਼ਬਦ ਜਿਹੜਾ ਹੈ ਉਹਦੇ ਅਰਥ ਨੇ ਪਰਦੇ ਵਿਚ ਰੱਖਣਾ, ਆਪਣੇ ਆਪ ਨੂੰ ਲੁਕੋ ਕੇ ਰੱਖਣਾ, ਇਹ ਵਿਕਾਰ ਹੈ ਇਕ ਕਪਟ। ਜਿਵੇਂ ਦੂਜੇ ਵਿਕਾਰ ਨੇ ਨਾ, ਇਹ ਵਾਸ਼ਨਾ ਦਾ ਕਾਮ ਦਾ ਵਿਕਾਰ ਹੈ, ਇਸ ਤਰ੍ਹਾਂ ਕਪਟ ਵੀ ਇਕ ਵਿਕਾਰ ਹੈ, ਯਾਨੀ ਕਿ ਇਹਨੂੰ ਕਪਟ ਬੋਲਣਾ, ਇਸ ਤਰ੍ਹਾਂ ਇਹਦੇ ਨਾਲ ਜਿਹੜਾ ਅਰਥ ਹੋਰ ਵੀ ਸਪਸ਼ਟ ਹੋ ਜਾਂਦੇ ਨੇ ਕਿ ਇਹ ਕਪਟ ਓਹਲਾ ਰੱਖਣਾ, ਧੋਖਾ ਦੇਣਾ, ਅੰਦਰ ਹੋਰ ਹੋਣਾ, ਬਾਹਰ ਹੋਣਾ, ਉਹਨਾਂ ਦਾ ਰੋਣਾ ਐਵੇਂ ਸੌਖਾ ਹੀ, ਐਵੇਂ ਅੱਖਾਂ ਵਿਚੋਂ ਪਾਣੀ ਵਹਾਈ ਜਾਣਾ, ਲੋਕ ਕਹਿੰਦੇ ਨੇ ਬੜਾ ਪ੍ਰੇਮੀ ਹੈ, ਪਰ ਜੇ ਗੁਰੂ ਤੋਂ ਪਰਦੇ ਰੱਖ ਕੇ ਉਹ ਜਿਉਂਦਾ ਹੈ ਤੇ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ ਹੁੰਦੇ ਹਨ।
ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ।
ਕਹਿੰਦੇ ਨੇ ਕਿ ਹਰ ਕਰਤਾ ਸਭ ਕੁਛ ਜਾਣਦਾ, ਪਰਮੇਸ਼ਰ ਸਾਰੀਆਂ ਗੱਲਾਂ ਅੰਦਰ ਦੀਆਂ ਜਾਣਦਾ, ਸਿਰ ਰੋਗ ਹੱਥ ਦੀਜੈ। ਭਾਵੇਂ ਬੰਦੇ ਦੇ ਵਿਚ ਰੋਗ ਹੋਵੇ, ਸਿਰ ਰੋਗ, ਭਾਵੇਂ ਸਿਰ ਦੇ ਵਿਚ ਰੋਗ ਹੋਵੇ ਤੇ ਜਿੰਨਾ ਮਰਜ਼ੀ ਹੱਥ ਦੇ ਕੇ ਬੰਦਾ ਉਹਨੂੰ ਟੱਕੀ ਜਾਏ, ਹੁਣ ਰੋਗ ਨੂੰ ਭਾਵੇਂ ਜਿੰਨਾ ਮਰਜ਼ੀ ਕੋਈ ਟੱਕੇ, ਰੋਗ ਪ੍ਰਗਟ ਹੋ ਜਾਂਦਾ ਹੈ, ਭਾਵੇਂ ਕਿਵੇਂ ਦਾ ਰੋਗ ਹੋਵੇ। ਇਸ ਤਰ੍ਹਾਂ ਕਰਤਾ ਸਭ ਕੁਝ ਅੰਦਰਲੇ ਰੋਗਾਂ ਨੂੰ, ਅਵਗਣਾਂ ਨੂੰ ਜਾਣਦਾ ਪਰਮੇਸ਼ਰ ਜੀ।
ਜਿੰਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ।
ਜਿਨ੍ਹਾਂ ਦਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰਮੁਖ ਬਣ ਕੇ ਹਿਰਦਾ ਸ਼ੁੱਧ ਹੋ ਗਿਆ, ਉਹ ਹਰ ਭਗਤ ਹਰ ਲੀਜੈ, ਉਹ ਪਰਮੇਸ਼ਰ ਦੀ ਭਗਤੀ ਪ੍ਰਾਪਤ ਕਰ ਲੈਂਦੇ ਨੇ, ਸ਼ੁੱਧਤਾ ਦੇ ਨੀਯਤ ਸ਼ੁੱਧ ਕਰ ਲੈਂਦੇ ਨੇ। ਜਿਨ੍ਹਾਂ ਦੇ ਅੰਦਰ ਪਿਆਰ ਹੈ, ਭਾਵਨਾ ਹੈ, ਉਹ ਭਗਤੀ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ।
ਆਸਾ ਮਹੱਲਾ ਚੌਥਾ,
ਗੁਰੂ ਰਾਮਦਾਸ ਜੀ ਆਸਾ ਰਾਗ ਵਿਚ ਫਰਮਾਉਂਦੇ ਹਨ।
ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ।
ਗਰੀਬ ਨਵਾਜ ਜੀ ਨੂੰ ਕਿਸੇ ਪੁੱਛਿਆ ਵੀ ਸਭ ਤੋਂ ਸਿਆਣੇ ਬੰਦੇ ਕੌਣ ਨੇ, ਕਹਿੰਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਹੈ, ਪਿਆਰ ਹੈ, ਉਹ ਸੁਗੜ ਸਿਆਣੇ ਹਨ, ਗੁਰੂ ਕੇ ਪਿਆਰੇ ਹਨ।
ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਭਾਣੇ।
ਕਈ ਵਾਰੀ ਜੇ ਬਾਹਰੋਂ ਉਹ ਕੋਈ ਨਾ ਕੋਈ ਗੱਲ ਅਗਲੀ ਪਿਛਲੀ ਗਲਤ ਵੀ ਬੋਲ ਦਿੰਦੇ ਹਨ, ਪਰ ਉਹਨਾਂ ਦੀ ਜੜ ਦੇ ਵਿਚ ਸ਼ੁੱਧਤਾ ਹੈ, ਪਵਿੱਤਰਤਾ ਹੈ, ਭੀ ਖਰੇ ਹਰ ਭਾਣੇ, ਉਹ ਫਿਰ ਵੀ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ।
ਹਰ ਸੰਤਾਂ ਨੂੰ ਹੋਰ ਥਾਉ ਨਾਹੀ ਹਰ ਮਾਣ ਨਿਮਾਣੇ।
ਕਿਉਂਕਿ ਪਰਮੇਸ਼ਰ ਦੇ ਸੰਤਾਂ ਨੂੰ ਹੋਰ ਕੋਈ ਟਿਕਾਣਾ ਨਹੀਂ ਹੁੰਦਾ, ਉਹ ਇੱਕੋ ਤੇ ਆਸ ਰੱਖਦੇ। ਉਹ ਕਹਿੰਦੇ ਮਹਾਰਾਜ ਜੇ ਗਲਤਾਂ ਤੇ ਤਾਂ ਵੀ ਤੁਹਾਡੇ ਆ, ਠੀਕ ਆ ਤੇ ਤਾਂ ਵੀ ਤੁਹਾਡੇ, ਜਿਵੇਂ ਦੇ ਹੈ ਤੁਹਾਡੇ ਆ, ਇਸ ਲਈ ਉਹ ਨਿਮਾਣਿਆ ਦਾ ਮਾਣ ਬਣਦਾ ਹੈ ਵਾਹਿਗੁਰੂ ਅਕਾਲ ਪੁਰਖ।
ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਤਾਣੇ।
ਕਹਿੰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਕੇ ਨਾਮ ਦੀ ਬਾਣ ਹੈ, ਆਸਰਾ ਹੈ ਗੁਰੂ ਕੇ ਸਿੱਖਾਂ ਦਾ, ਔਰ ਤਾਣ ਸਤਾਣ ਬੜੀ ਤਾਕਤ ਬਣ ਜਾਂਦਾ, ਗੁਰੂ ਕੇ ਸਿੱਖਾਂ ਦੇ ਅੰਦਰ ਸ਼ਕਤੀ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ।
ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਤਾਨ ਸੁਹਾਵਾ ਰਾਮ ਰਾਜੇ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਨੇ ਕਿ ਜਿਹੜੀ ਥਾਂ ਤੇ ਮੇਰੇ ਸਤਿਗੁਰੂ ਜੀ ਥਾਂ ਜਾ ਕੇ ਬੈਠ ਜਾਣ, ਉਹ ਥਾਂ ਜਿਹੜਾ ਸੁਹਾਵਾ ਹੈ ਬੜਾ ਸੋਹਣਾ ਲੱਗਦਾ। ਹੁਣ ਤਾਂ ਨਵੇਂ ਗਿਆਨ ਵਾਲੇ ਇਹ ਕਹਿੰਦੇ ਨਾ ਬਈ ਇਹ ਤਾਂ ਗ੍ਰੰਥ ਹੈ, ਇਹ ਤਾਂ ਕਾਗਜ਼ ਹੈ ਕੱਲਾ, ਇਹ ਤੇ ਸ਼ਾਹੀ ਹੈ ਕਾਗਜ਼, ਇਹ ਗੁਰੂ ਥੋੜੀ, ਗੁਰੂ ਤੇ ਹੋਰ ਹੈ ਕਿਤੇ, ਵੀ ਗੁਰੂ ਪਤਾ ਨੀ ਤੁਹਾਡਾ ਹੁਣ ਕਿੱਥੇ ਰਹਿੰਦਾ। ਵੇਖੋ ਜਿਨ੍ਹਾਂ ਵਿਚ ਭਾਵਨਾ ਸੀ, ਗੁਰੂ ਰਾਮਦਾਸ ਜੀ ਨੇ ਕਿਹਾ ਵੀ ਜਿੱਥੇ ਜਿਹੜੀ ਥਾਂ ਤੇ ਮੇਰਾ ਗੁਰੂ ਜਾ ਕੇ ਬਹਿੰਦਾ, ਥਾਂ ਤੇ ਹੁਣ ਮਿੱਟੀ ਦਾ ਹੀ ਬਣਿਆ ਹੋਇਆ ਨਾ, ਜਿਆਦਾ ਕੋਈ ਬਣਾਏਗਾ ਤੇ ਪੱਥਰ ਦਾ ਬਣਾ ਦੇਗਾ। ਮਹਾਰਾਜ ਕਹਿੰਦੇ ਉਹ ਥਾਂ ਵੀ ਸੋਹਣਾ ਹੈ, ਉਸ ਥਾਂ ਨੂੰ ਵੀ ਮਹਾਰਾਜ ਸਤਿਕਾਰ ਦੇ ਰਹੇ ਨੇ, ਤੇ ਇਹ ਹੁਣ ਵਾਲਿਆਂ ਨੂੰ ਪੁੱਛੋ ਕਹਿੰਦੇ ਤੇ ਕੱਲੇ ਰੁਮਾਲੇ ਹੀ ਨੇ, ਇਹ ਤਾਂ ਕੱਲੀ ਸ਼ਾਹੀ ਹੈ ਤੇ ਕਾਗਜ਼ ਹੈ ਤੇ ਇਹ ਤਾਂ ਗ੍ਰੰਥ ਹੈ ਜੀ, ਇਹ ਤੇ ਜ਼ਰੀਆ ਹੈ, ਇਹ ਕਿਉਂ? ਕਿਉਂਕਿ ਇਹਨਾਂ ਨੇ ਗੁਰੂ ਕੀ ਮੱਤ ਨਹੀਂ ਲਈ, ਗੁਰੂ ਰਾਮਦਾਸ ਜੀ ਤੋਂ ਆਪਣੇ ਆਪ ਨੂੰ ਵੱਡੇ ਸਮਝਦੇ ਨੇ। ਮਹਾਰਾਜ ਨੇ ਤੇ ਇਹ ਕਿਹਾ ਸੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਜਿਹੜੀ ਥਾਂ ਤੇ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਮਿੱਟੀ ਵੀ ਵੱਡੀ ਹੈ, ਉਹ ਥਾਂ ਵੀ ਸੁਹਾਵਾ ਹੈ, ਇੰਨੀ ਵਡਿਆਈ ਕਰਦੇ ਹਨ ਪੂਰੇ ਸਤਿਗੁਰੂ ਦੀ।
ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ।
ਹੁਣ ਮਹਾਰਾਜ ਨੇ ਉਥੋਂ ਦੀ ਧੂੜ ਦੀ ਗੱਲ ਕਰ ਦਿੱਤੀ, ਕਹਿਣ ਲੱਗੇ ਗੁਰੂ ਕੇ ਸਿੱਖਾਂ ਨੇ ਉਸ ਥਾਂ ਨੂੰ ਖੋਜਿਆ, ਲੱਭਿਆ, ਭਾਲ ਕੀਤੀ ਹੈ ਤੇ ਲੈ ਕੇ ਧੂੜ ਮੁਖ ਲਾਵਾ, ਮੂੰਹ ਨੂੰ ਧੂੜ ਲਾਈ ਹੈ, ਭਾਵ ਉਥੋਂ ਦੀ ਮਿੱਟੀ ਦਾ ਵੀ ਜਿਹੜਾ ਉਹਦੇ ਵਿਚ ਵੀ ਵਾਧਾ ਹੋ ਗਿਆ। ਇਹ ਭਾਵਨਾ ਹੈ, ਸਿੱਖੀ ਦੀ ਭਾਵਨਾ ਵਾਲੇ ਪਾਸੇ ਨੂੰ ਲੈ ਕੇ ਜਾਂਦੀ ਹੈ। ਇਹਦੇ ਆਪਾਂ ਅਰਥ ਦੂਜੇ ਵੀ ਕਰਾਂਗੇ, ਪਲਟ ਕੇ ਕਰਾਂਗੇ। ਇਹ ਭਾਵਨਾ ਵਾਲੇ ਪਾਸੇ ਕਰ ਰਿਹਾ ਵੀ ਪਹਿਲਾਂ ਭਾਵਨਾ ਦੀ ਜੜ ਬਣੇਗੀ ਪੱਤੇ, ਫਿਰ ਸਾਰੀਆਂ ਗੱਲਾਂ ਦਾ ਪਤਾ ਲੱਗੇਗਾ। ਗੁਰੂ ਕੇ ਸਿੱਖਾਂ ਨੇ ਉਸ ਥਾਂ ਨੂੰ ਵੀ ਚੰਗਾ ਮੰਨਿਆ। ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ, ਤੁਸੀਂ ਵੀ ਕਈ ਵਾਰੀ ਜਾਂਦੇ ਹੋ, ਤੁਸੀਂ ਵੇਖਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਸਵੇਰੇ 5 ਵਜੇ ਹੁੰਦਾ ਨਾ, ਤੇ ਸੰਗਤ ਸਵੇਰੇ 2-3 ਵਜੇ ਤੋਂ ਆਉਣੀ ਸ਼ੁਰੂ ਹੋ ਜਾਂਦੀ। ਜਿਹੜੀ ਸੰਗਤ ਆਉਂਦੀ ਏ ਉਹ ਤੁਸੀਂ ਵੇਖੋਗੇ ਅੰਦਰ ਆਏਗੀ ਤੇ ਉਹਨਾਂ ਨੇ ਉੱਥੇ ਭਾਵੇਂ ਪੀੜਾ ਸਾਹਿਬ ਹੈ ਹਰਿਮੰਦਰ ਸਾਹਿਬ ਦੇ ਵਿਚ, ਪਰ ਉਥੇ ਵੀ ਮੱਥਾ ਟੇਕੀ ਜਾਣਾ। ਸਾਰਿਆਂ ਨੇ ਇਸ ਤਰ੍ਹਾਂ ਟੇਕਣਾ ਵੀ ਜਿਵੇਂ ਸਾਡੇ ਸਤਿਗੁਰੂ ਜੀ ਇੱਥੇ ਬੈਠੇ ਹੋਏ ਨੇ, ਤਾਂ ਉਦੋਂ ਮੱਥਾ ਟੇਕੀ ਜਾਂਦੇ ਨੇ। ਮੈਂ ਵੀ ਇਕ ਵਾਰੀ ਗਿਆ ਸਾਂ, ਪਹਿਲਾਂ ਗਿਆ ਜਦੋਂ ਕਿਤੇ ਬੜੀ ਪਹਿਲਾਂ 85 ਵਿਚ, ਤਾਂ ਉਦੋਂ ਦਿਮਾਗ ਦੇ ਵਿਚ ਮੈਂ ਆ ਕਿਤੇ ਕਿਤਾਬ ਪੜ੍ਹ ਲਈ ਕਿਸੇ ਜਾਗਰੂਕ ਦੀ, ਤੇ ਮੈਂ ਉਥੇ ਜਾ ਕੇ ਖਲੋ ਗਿਆ। ਮੈਂ ਕਿਹਾ ਵੀ ਇਹ ਕੀ ਗੱਲ ਹੋਈ ਵੀ ਗੁਰੂ ਤੇ ਉਥੇ ਆਇਆ ਨੀ ਤੇ ਤੁਸੀਂ ਸਾਰੇ ਮੱਥਾ ਟੇਕੀ ਜਾਂਦੇ ਹੋ। ਪਰ ਬਾਅਦ ਵਿਚ ਗੁਰਮੁਖ ਪਿਆਰੇ ਮਿਲੇ, ਉਨ੍ਹਾਂ ਨੇ ਕਿਹਾ ਨਹੀਂ ਗੁਰੂ ਕੇ ਸਿੱਖਾ ਬਾਣੀ ਪੜ੍ਹ, ਬਾਣੀ ਦੱਸਦੀ ਏ ਗੁਰਸਿੱਖੀ ਸੋ ਥਾਨ ਭਾਲਿਆ। ਗੁਰੂ ਕੇ ਸਿੱਖਾਂ ਨੇ ਉਸ ਥਾਂ ਨੂੰ ਵੀ ਨਮਸਕਾਰ ਕੀਤੀ ਜਿੱਥੇ ਗੁਰੂ ਆ ਕੇ ਬਹਿੰਦਾ। ਇਹ ਭਾਵਨਾ ਸੀ ਸਿੱਖਾਂ ਦੀ, ਗੁਰਸਿੱਖੀ ਸੋ ਥਾਨ ਭਾਲਿਆ, ਤੇ ਫਿਰ ਹੁਣ ਉਥੇ ਮੱਥਾ ਟੇਕੀ ਦਾ, ਭਾਵੇਂ ਮਹਾਰਾਜ ਦਾ ਪ੍ਰਕਾਸ਼ ਹੋਵੇ ਭਾਵੇਂ ਨਾ ਹੋਵੇ, ਭਾਵੇਂ ਗੁਰੂ ਕਾ ਥਾਂ ਹੋਵੇ ਜਿੱਥੇ ਸਤਿਗੁਰੂ ਜੀ ਪ੍ਰਕਾਸ਼ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉਥੇ ਸਿੱਖ ਪਿਆਰ ਨਾਲ ਮੱਥਾ ਟੇਕੇ, ਕਿਉਂਕਿ ਉਹਦਾ ਗੁਰੂ ਉਥੇ ਆ ਕੇ ਬਹਿੰਦਾ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ, ਇਸ ਤਰ੍ਹਾਂ ਮੁਖ ਤੇ ਮਸਤਕ ਤੇ ਧੂੜ ਲਾਈ ਹੈ ਗੁਰੂ ਕੇ ਸਿੱਖਾਂ ਨੇ।
ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ।
ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੀ ਘਾਲਣਾ ਕਮਾਈ, ਨਾਮ ਦੀ ਕਮਾਈ ਜਿਹੜੀ ਥਾਏ ਪਈ ਪ੍ਰਵਾਨ ਹੋ ਗਈ ਜਿਨ੍ਹਾਂ ਨੇ ਨਾਮ ਦਾ ਧਿਆਨ ਕੀਤਾ ਹੈ।
ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ।
ਜਿਨ੍ਹਾਂ ਨੇ ਪੂਰੇ ਗੁਰੂ ਦੀ ਪੂਜਾ ਕੀਤੀ, ਸਪਸ਼ਟ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀ ਏ, ਪੜ੍ਹਨਾ ਤੇ ਵੱਖਰਾ, ਗੁਰੂ ਦੀ ਪੂਜਾ ਹੈ ਗੁਰੂ ਨੂੰ ਮੱਥਾ ਟੇਕਣਾ, ਪਰਿਕਰਮਾ ਕਰਨੀ, ਸਤਿਕਾਰ ਕਰਨਾ, ਸਤਿਕਾਰ ਨਾਲ ਸੁਖ ਆਸਨ ਕਰਨਾ, ਸਤਿਕਾਰ ਨਾਲ ਮਹਾਰਾਜ ਨੂੰ ਸ਼ਾਨ ਦੇ ਨਾਲ ਲੈ ਕੇ ਜਾਣਾ, ਅੱਗੇ ਨਗਾਰੇ ਵੱਜਣੇ, ਇਹ ਗੁਰੂ ਦਾ ਪਿਆਰ ਏ। ਇਹ ਹੈ ਬਾਹਰਲਾ ਹਿੱਸਾ ਗੁਰੂ ਕੇ ਸਿੱਖਾਂ ਦਾ, ਜਿਹੜਾ ਜਿੱਥੇ ਗੁਰੂ ਦੀ ਪੂਜਾ ਦੇ ਜਿਨ੍ਹਾਂ ਨੇ ਗੁਰੂ ਦੀ ਪੂਜਾ ਕੀਤੀ ਹੈ, ਜਿਹੜੇ ਗੁਰੂ ਅੱਗੇ ਝੁਕੇ ਨੇ, ਫਿਰ ਸੰਸਾਰ ਉਨ੍ਹਾਂ ਦੇ ਅੱਗੇ ਝੁਕਿਆ। ਹਾਂ, ਉਨ੍ਹਾਂ ਨੇ ਇਸ ਵਾਸਤੇ ਪੂਜਾ ਨਹੀਂ ਕੀਤੀ ਵੀ ਲੋਕ ਸਾਡੀ ਪੂਜਾ ਕਰਨਗੇ, ਉਨ੍ਹਾਂ ਨੇ ਸਿਰਫ ਪਿਆਰ ਵਿਚ ਕੀਤੀ ਏ, ਤੇ ਸਾਰਾ ਸੰਸਾਰ ਫਿਰ ਆ ਕੇ ਉਨ੍ਹਾਂ ਦੇ ਚਰਨਾਂ ਵਿਚ ਝੁਕਦਾ ਹੈ, ਤੇ ਫਿਰ ਜਿਹੜੇ ਮਨਮੁਖ ਨੇ ਅੰਦਰੋਂ ਸੜਦੇ ਬਲਦੇ ਆ ਫਿਰ ਬਹੁਤ ਜ਼ਿਆਦਾ ਵੀ ਇਹਨੇ ਲੋਕ ਕਿਉਂ ਅੱਗੇ ਆ ਕੇ ਝੁਕੀ ਜਾਂਦੇ ਨੇ ਜੀ, ਆ ਕੇ ਹੁੰਦਾ ਹੈ ਉਹ ਜੇ ਬੀਜੇ ਕੁਝ ਨਹੀਂ ਤੇ ਮਿਲਣਾ ਕੀ ਤੁਹਾਨੂੰ ਫਿਰ। ਇਸ ਤਰ੍ਹਾਂ ਆਪਣੇ ਆਪ ਕੱਲੇ ਬੰਦੇ ਨਹੀਂ, ਇੱਥੇ ਤਾਂ ਕਬੀਰ ਸਾਹਿਬ ਦੇ ਅੱਗੇ ਮਾਰਨ ਵਾਲੇ ਖੂਨੀ ਹਾਥੀ ਵੀ ਆ ਕੇ ਮੱਥਾ ਟੇਕਦੇ ਨੇ। ਹਸਤ ਭਾਜ ਕੇ ਚੀਸਾ ਮਾਰੇ ਹਿਆ ਮੂਰਤ ਕਹਿ ਹਉ ਬਲਹਾਰੇ। ਉਹ ਲੰਬਾ ਵਿਸ਼ਾ ਮੈਂ ਇੱਥੇ ਕਹਿ ਨਹੀਂ ਸਕਦਾ ਵੀ ਜਦੋਂ ਖੂਨੀ ਹਾਥੀ ਕਬੀਰ ਸਾਹਿਬ ਤੇ ਛੱਡਿਆ ਸੀ ਉਹ ਵੀ ਆ ਕੇ ਝੁਕ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਿਖਿਆ ਹੋਇਆ, ਜਿੱਥੇ ਨਾਮ ਹੈ ਉਥੇ ਸਭ ਕੁਝ ਸ੍ਰਿਸ਼ਟੀ ਝੁਕੇਗੀ। ਇਹਦੇ ਭਾਵੁਕ ਸ਼ਰਧਾਲੂ ਸ਼ਰਧਾ ਵਾਲੇ ਅਰਥ ਨੇ, ਆਪਾਂ ਥੋੜੇ ਜਿਹੇ ਗਿਆਨ ਵਾਲੇ ਵੀ ਅਰਥ ਕਰ ਲੈਂਦੇ, ਉਹ ਵੀ ਕਿਸੇ ਸਿੱਖ ਦੇ ਕੰਮ ਆ ਜਾਣ। ਇਸ ਕਰਕੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਤੋਂ ਫਿਰ ਪੜਨਾ ਕਰੋ ਜੀ।
ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ।
ਇਸ ਸਰੀਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਬਣ ਕੇ ਵਸ ਗਏ ਨੇ ਜਿਸ ਥਾਂ ਤੇ, ਜਿਸ ਸਰੀਰ ਦੇ, ਫਿਰ ਸਰੀਰ ਆ ਗਿਆ ਉਥੇ, ਹੁਣ ਸਰੀਰ ਵੀ ਨਹੀਂ ਆਉਣਾ ਚਾਹੀਦਾ, ਪਤਾ ਨਹੀਂ ਹੁਣ ਕਿਹੜੇ ਅਸਮਾਨ ਦੇ ਵਿਚ ਇਨ੍ਹਾਂ ਨੇ ਗਿਆਨ ਲੈ ਕੇ ਜਾਣਾ। ਜਿਸ ਸਰੀਰ ਦੇ ਵਿਚ ਮੇਰੇ ਗੁਰੂ ਦਾ ਉਪਦੇਸ਼ ਆ ਗਿਆ, ਸੋ ਥਾਨ ਸੁਹਾਵਾ ਸਰੀਰ ਪਵਿੱਤ ਹੈ ਜਿੱਥੇ ਮੇਰਾ ਗੁਰੂ ਧਰੇ ਵਿਖਾ। ਜਿਸ ਸਰੀਰ ਵਿਚ ਮੇਰਾ ਗੁਰੂ ਸ਼ਬਦ ਬਣ ਕੇ ਚਰਨ ਰੱਖ ਦਿੰਦਾ ਨਾ, ਉਹ ਸੁਹਾਵਣਾ ਹੋ ਜਾਂਦਾ ਸਰੀਰ, ਬਾਣੀ ਮੋਹਰ ਲਾ ਰਹੀ ਉਹਦੇ ਉੱਤੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਉਹ ਸਰੀਰ ਸੁਹਾਵਾ ਹੈ ਹੇ ਰਾਮ ਰਾਜੇ ਜੀਓ।
ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ।
ਗੁਰਸਿੱਖਾਂ ਨੇ ਉਸ ਗੁਰਮੁਖ ਨੂੰ ਭਾਲਿਆ, ਆਪਾਂ ਨੀ ਲੱਭਦੇ ਫਿਰਦੇ, ਆਪਾਂ ਕਹਿੰਦੇ ਕੋਈ ਮਿਲੇ ਜਿਹਨੂੰ ਮਿਲਿਆ ਹੋਇਆ, ਜਿਹਦੇ ਵਿਚ ਨਾਮ ਵਸਿਆ, ਆਪਾਂ ਉਹਦੇ ਦਰਸ਼ਨ ਕਰ ਲਈਏ, ਆਪਾਂ ਉਹਦੇ ਕੋਲ ਬਹਿ ਜਾਈਏ, ਉਹਦੇ ਚਰਨਾਂ ਦੀ ਧੂੜ ਲਈਏ, ਤੇ ਉਹ ਬਾਹਰਲੇ ਪਰ ਜਿਹੜੇ ਅਰਥ ਨੇ ਪੱਖ ਦੇ ਰਹੇ ਨੇ। ਗੁਰੂ ਕੇ ਸਿੱਖਾਂ ਨੇ ਉਨ੍ਹਾਂ ਗੁਰਮੁਖਾਂ ਨੂੰ ਲੱਭਿਆ ਭਾਲਿਆ ਹੈ ਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਈ ਹੈ।
ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ।
ਉਨ੍ਹਾਂ ਗੁਰਸਿੱਖਾਂ ਕੋਲ ਜਾ ਕੇ ਜਦੋਂ ਸੰਗਤ ਕੀਤੀ ਤੇ ਉਨ੍ਹਾਂ ਨੇ ਕਿਹਾ ਭਾਈ ਅਸੀਂ ਵੀ ਨਾਮ ਹੀ ਜਪਿਆ ਸੀ, ਸਿਮਰਨ ਕੀਤਾ ਸੀ, ਸਿੱਖੀ ਕਮਾਈ ਸੀ ਅੰਮ੍ਰਿਤ ਵੇਲੇ, ਤੁਸੀਂ ਵੀ ਕਰ ਲੋ। ਤਾਂ ਉਨ੍ਹਾਂ ਗੁਰਸਿੱਖਾਂ ਤੋਂ ਜਦੋਂ ਬਚਨ ਸੁਣੇ ਤੇ ਘਾਲ ਕੀਤੀ ਤੇ ਘਾਲ ਪ੍ਰਵਾਨ ਹੋ ਗਈ, ਪਰਮੇਸ਼ਰ ਦੇ ਦਰ ਤੇ ਥਾਂ ਪੈ ਗਈ। ਇਸ ਤਰ੍ਹਾਂ ਉਹ ਵਿਚੋਲੇ ਬਣ ਗਏ, ਵਿਚ ਆਸਰਾ ਬਣ ਗਿਆ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ।
ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ।
ਕਿਉਂਕਿ ਜਿਨ੍ਹਾਂ ਨੇ ਪੂਰੀ ਭਾਵਨਾ ਨਾਲ ਦਸ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਿਆ ਹੈ ਨਾ, ਉਨ੍ਹਾਂ ਦੀ ਫਿਰ ਪੂਜਾ ਕਰਾਉਂਦਾ ਪੂਰਾ ਗੁਰੂ, ਉਹਨੂੰ ਚਾਹੁੰਦਾ ਪੂਰਾ ਗੁਰੂ ਕਿ ਮੇਰੇ ਸਿੱਖ ਦੇ ਅੱਗੇ ਝੁਕੇ ਸਾਰਾ ਸੰਸਾਰ ਆ ਕੇ। ਭਾਵੇਂ ਸਿੱਖ ਪੂਜਾ ਨਹੀਂ ਕਰਾਉਂਦਾ ਪਰ ਸੰਸਾਰ ਨੇ ਝੁਕਣਾ ਹੈ, ਪੂਰੇ ਸਤਿਗੁਰੂ ਜੀ ਦੀ ਮਰਜ਼ੀ ਹੈ।
ਗੁਰਸਿੱਖਾ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ।
ਗੁਰੂ ਕੇ ਸਿੱਖਾਂ ਦੇ ਮਨ ਦੇ ਵਿਚ ਪ੍ਰੀਤ ਹੈ ਪਰਮੇਸ਼ਰ ਦੇ ਨਾਮ ਦੀ। ਹੇ ਪਰਮੇਸ਼ਰ ਰਾਮ ਰਾਜੇ ਜੀਓ, ਆਪ ਜੀ ਦੇ ਨਾਮ ਦੀ ਗੁਰੂ ਕੇ ਸਿੱਖਾਂ ਦੇ ਵਿਚ ਬਹੁਤ ਵੱਡੀ ਪ੍ਰੀਤ ਹੈ।
ਕਰ ਸੇਵ ਹੈ ਪੂਰਾ ਸਤਿਗੁਰੂ, ਭੁੱਖ ਜਾਏ ਲਹਿ ਮੇਰੀ।
ਕਰ ਸੇਵ ਹੈ ਪੂਰਾ ਸਤਿਗੁਰੂ। ਕਰ ਸੇਵੈ ਦਾ ਅਰਥ ਕੀ ਏ? ਕਰ ਸੇਵੈ, ਕਰ ਦਾ ਮਤਲਬ ਕੀ ਏ? ਪੂਰਾ ਕਰਕੇ ਸੇਵਦੇ ਨੇ, ਹੈ ਤੇ ਹੁਣ ਪੂਰਾ ਹੀ, ਉਹਨੂੰ ਪੂਰਾ ਕਰਕੇ ਸੇਵਣ ਦੀ ਗੱਲ ਕਿਉਂ ਕਹੀ ਏ? ਥੋੜਾ ਜਿਹਾ ਦੇ ਉੱਤੇ ਰੁਕ ਜਾਈਏ, ਕਿਉਂਕਿ ਜਦੋਂ ਗੁਰੂ ਕੋਲ ਆਵਾਂਗੇ ਨਾ, ਨਾਲ ਮਨ ਨੇ ਵੀ ਆਉਣਾ ਸਾਡੇ ਨੇ, ਤੇ ਮਨ ਨੇ ਕਈ ਸ਼ੰਕੇ ਵੀ ਉਠਾਉਣੇ ਨੇ ਵੀ ਪਤਾ ਨਹੀਂ ਹੈ ਵੇ ਗੱਲ ਕਿ ਨਹੀਂ ਹੈ, ਵੀ ਤਾਕਤ ਹੈ ਕਿ ਨਹੀਂ, ਗੁਰੂ ਕੋਲ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਉਹ ਮਨ ਦੀਆਂ ਆਵਾਜ਼ਾਂ ਆਉਣੀਆਂ ਨੇ ਅੰਦਰੋਂ। ਉੱਥੇ ਮਹਾਰਾਜ ਕਹਿੰਦੇ ਮਨ ਕੁਝ ਬੋਲੀ ਜਾਏ ਪਰ ਤੂੰ ਗੁਰੂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨੂੰ ਪੂਰਾ ਕਰਕੇ ਹੀ ਸੇਵਣਾ ਹੈ, ਵੀ ਮੇਰਾ ਗੁਰੂ ਪੂਰਾ ਹੈ। ਭਾਵੇਂ ਮਨ ਕੁਝ ਬੋਲੀ ਜਾਏ, ਬੋਲਣ ਦੇ ਉਹਨੂੰ, ਉਹਦੀ ਆਦਤ ਹੀ ਬੋਲਣ ਦੀ, ਪਤਾ ਨਹੀਂ ਹੈ ਕਿ ਨਹੀਂ ਕਿਵੇਂ ਹੈ। ਕਰ ਸੇਵੈ ਪੂਰਾ ਸਤਿਗੁਰੂ, ਤੇ ਗੁਰੂ ਸਾਹਿਬ ਜਵਾਬ ਨਹੀਂ ਦਿੰਦੇ, ਜਿਹੜੀ ਮਰਜ਼ੀ ਅਰਦਾਸ ਕਰਕੇ ਵੇਖ ਲਓ ਅਰਦਾਸ ਦਿੰਦੇ। ਸੱਚੇ ਪਾਤਸ਼ਾਹ ਹੁਣੇ ਕੀਤੀ ਸੀ ਮਹਾਰਾਜ ਨੇ ਅਰਦਾਸ ਵੀ, ਸਾਰੇ ਜਵਾਬ ਦੇ ਦਿੱਤੇ ਵਿਚ ਹੁਕਮਨਾਮੇ ਦੇ ਵਿਚ ਵੀ ਇਹ ਕੀ ਹੈ, ਕੌਣ ਇਹ ਬੰਦਾ ਹੈ, ਕਿਵੇਂ ਦਾ। ਤਾਂ ਇਸ ਤਰ੍ਹਾਂ ਪੂਰਾ ਗੁਰੂ ਸਮਝ ਕੇ ਜੇ ਅਰਦਾਸ ਕਰੀਏ ਤਾਂ ਭੁੱਖ ਜਾਏ ਲੈ ਮੇਰੀ। ਗੁਰਸਿੱਖ ਕਹਿੰਦੇ ਨੇ ਵੀ ਪੂਰਾ ਕਰਕੇ ਆਪਣੇ ਸਤਿਗੁਰੂ ਦੀ ਪੂਜਾ ਕਰੀਏ ਤੇ ਭੁੱਖ ਲੈ ਜਾਂਦੀ ਹੈ, ਮਨ ਦੀ ਭੁੱਖ ਉਤਰ ਜਾਂਦੀ ਤ੍ਰਿਸ਼ਨਾ ਦੀ।
ਗੁਰਸਿੱਖਾ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ।
ਗੁਰੂ ਕੇ ਸਿੱਖਾਂ ਦੀ ਆਪਣੀ ਭੁੱਖ ਤੇ ਸਾਰੀ ਲਈ ਗਈ ਤ੍ਰਿਸ਼ਨਾ ਦੀ ਅੰਦਰੋਂ, ਤੇ ਉਨ੍ਹਾਂ ਦੇ ਪਿੱਛੇ ਤਿੰਨ ਪਿੱਛੇ, ਹੁਣ ਇੱਥੇ ਗੁਰਸਿੱਖਾਂ ਦੀ ਲਿਖਿਆ ਹੋਇਆ ਨਾ, ਤਿੰਨ ਪਿੱਛੇ ਉਨ੍ਹਾਂ ਦੀ ਬਰਕਤ ਦੇ ਵਿਚੋਂ ਹੋਰ ਖਾਏ ਕਨੇਰੀ। ਹੋਰ ਆਪਣੇ ਵਰਗੇ ਜਿਹੜੇ ਜਿਨ੍ਹਾਂ ਦੇ ਕੋਲ ਅਜੇ ਨਹੀਂ ਕੁਝ ਗੱਲਬਾਤ ਬਣੀ, ਉਨ੍ਹਾਂ ਦੀ ਸੰਗਤ ਕਰਕੇ ਕਨੇਰੀ। ਬਹੁਤ ਸਾਰੇ ਲੋਕ ਹੋਰ ਲਾਭ ਲੈਂਦੇ ਨੇ ਉਥੋਂ, ਨਾਮ ਦੀ ਦਾਤ, ਸੰਸਾਰ ਦੇ ਪਦਾਰਥ ਵੀ ਮਿਲਦੇ ਨੇ ਤੇ ਹੋਰ ਬਹੁਤ ਸਾਰੀਆਂ ਦਾਤਾਂ ਮਿਲਦੀਆਂ ਨੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਕੇ।
ਜਨ ਨਾਨਕ ਹਰ ਪੁੰਨ ਬੀਜਿਆ, ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ।
ਇਸ ਤਰ੍ਹਾਂ ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਕੇ ਸਿੱਖਾਂ ਨੇ ਹਰੀ ਦੇ ਨਾਮ ਦਾ ਪੁੰਨ ਬੀਜਿਆ, ਪੁੰਨ ਕੀਤਾ ਤੇ ਉਹ ਵੱਧਦਾ ਹੀ ਜਾਂਦਾ, ਉਹਦੇ ਵਿਚ ਘਾਟਾ ਨਹੀਂ ਆਉਂਦਾ, ਸਦਾ ਹੀ ਵੱਧਦਾ ਜਾਂਦਾ। ਫਿਰ ਤੋਟ ਨਾ ਆਵੇ, ਫਿਰ ਉਹਦੇ ਵਿਚ ਘਾਟਾ ਨਹੀਂ ਆਉਂਦਾ। ਜਿਹੜੇ ਹਰੀ ਦੇ ਨਾਮ ਦੇ ਪੁੰਨ ਦੇ ਭੰਡਾਰੇ ਖਜ਼ਾਨੇ ਭਰੇ ਹੋਏ ਹਨ ਗੁਰਸਿੱਖਾਂ ਕੋਲ।
ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ।
ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਨੇ, ਆਪਾਂ ਕੋਈ ਹੋਰ ਸੰਸਾਰ ਦਾ ਕੰਮ ਕਰੀਏ ਨਾ ਤੇ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ ਵੀ ਆਹ ਕੰਮ ਕੀਤਾ ਨਵਾਂ ਸ਼ੁਰੂ ਜੀ, ਵਧਾਈਆਂ ਜੀ ਵਧਾਈਆਂ। ਚਲੋ ਇਹ ਵੀ ਸੰਸਾਰਿਕ ਇੱਕ ਪੱਖ ਹੈ ਪਰ ਸਿੱਖੀ ਦੇ ਵਿਚ ਸਿੱਖ ਨੂੰ ਸਿੱਖ ਮਿਲੇ ਤੇ ਪੁੱਛੇ ਵੀ ਅੱਜ ਕੀ ਕਰਕੇ ਆ, ਕਹਿੰਦੇ ਸਹਿਜ ਪਾਠ ਕਰਕੇ ਆ, ਤੇ ਉੱਥੇ ਚਾਹੀਦਾ ਵੀ ਵਧਾਈ ਆ ਬਈ ਤੇਰੀ ਜ਼ਿੰਦਗੀ ਦੇ ਵਿਚ, ਤੂੰ ਹਿੰਮਤ ਕੀਤੀ, ਉਦਮ ਕੀਤਾ, ਸਹਿਜ ਪਾਠ ਕੀਤਾ, ਤੂੰ ਬਾਣੀ ਪੜ੍ਹੀ, ਤੂੰ ਸਿਮਰਨ ਕੀਤਾ। ਗੁਰਸਿੱਖਾਂ ਦੇ ਮਨ ਵਿਚ ਵਧਾਈਆਂ ਵੱਜਦੀਆਂ ਨੇ, ਮੁਬਾਰਕਾਂ ਪੈਂਦੀਆਂ ਨੇ ਜਿਨ੍ਹਾਂ ਨੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਡਿੱਠਾ ਹੈ, ਵੇਖਿਆ ਹੈ ਤੇ ਪੜ੍ਹਿਆ ਤੇ ਸੁਣਿਆ ਤੇ ਵਿਚਾਰ ਕੀਤੀ, ਅੰਦਰ ਵਸਾਇਆ ਸ਼ਬਦ ਨੂੰ।
ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾ ਮਨ ਮਿੱਠਾ।
ਜੇ ਕੋਈ ਹਰੀ ਦੇ ਨਾਮ ਦੀ ਗੱਲ ਕਰਕੇ ਸੁਣਾਵੇ, ਜਿਹੜੀ ਅੱਜ ਕੱਲ ਘੱਟ ਹੀ ਮਿਲਦੀ ਹੈ, ਮਹਾਰਾਜ ਕਹਿੰਦੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਤੁਸੀਂ ਹੋਰ ਤੇ ਸਾਰੀਆਂ ਅਖਬਾਰਾਂ ਦੀਆਂ ਸੁਣ ਲਓ ਭਾਵੇਂ ਸਾਡੇ ਕੋਲੋਂ, ਤੇ ਫੇਸਬੁੱਕ ਦੀਆਂ ਸੁਣ ਲਓ ਤੇ ਵਟਸਐਪ ਦੀਆਂ ਸੁਣ ਲਓ, ਪਰ ਮਹਾਰਾਜ ਕਹਿੰਦੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਹੁਣ ਹਰ ਨਾਮ ਕੀ ਜੇ ਗੱਲ ਸੁਣਾਉਣੀ ਏ ਤੇ ਫਿਰ ਤਾਂ ਕੋਈ ਪੰਜ ਸੱਤ ਦਸ ਪੇਜ ਦਸ ਅੰਗ ਗੁਰੂ ਗ੍ਰੰਥ ਸਾਹਿਬ ਦੇ ਵੀ ਪੜ੍ਹਨੇ ਪੈਣੇ ਨੇ ਤੇ ਘੜੀ ਬਹਿ ਕੇ ਗੁਰਮੰਤਰ ਮੂਲ ਮੰਤਰ ਵੀ ਜਪਣਾ ਪੈਣਾ ਤੇ ਫਿਰ ਪੰਜ ਬਾਣੀਆਂ ਫਿਰ ਧਿਆਨ ਲਾਉਣਾ ਪੈਣਾ, ਅਰਦਾਸ ਕਰਨੀ ਪੈਣੀ ਤੇ ਤਾਂ ਹੀ ਨਾਮ ਦੀ ਗੱਲ ਆਵੇਗੀ ਨਾ ਕਿਤੇ। ਤੇ ਹੁਣ ਜਦੋਂ ਸਾਰਾ ਦਿਨ ਰਹਿਣਾ ਤੇ ਉਹਦੇ ਵਿਚ ਹੀ ਤੇ ਗੱਲਾਂ ਵੀ ਉਹਦੇ ਵਿਚ ਹੀ ਆਉਣੀਆਂ ਨਾ, ਫਿਰ ਸੁਣਨ ਵਾਲੇ ਵੀ ਉਹ ਜੇ ਨੇ, ਹਮਾ ਤੁਮਾ ਮੇਲ, ਉਹ ਇਧਰੋਂ ਕਹਿੰਦੇ ਨੇ, ਕਹਿਣ ਵਾਲੇ ਨੇ, ਕਿਹਾ ਪਤਾ ਨੀ ਕੀ ਏ, ਤੇ ਸੁਣਨ ਵਾਲੇ ਜਕਾਰੇ ਛੱਡੀ ਜਾਂਦੇ ਨੇ ਬਸ। ਤਾਂ ਇਸ ਤਰ੍ਹਾਂ ਹਰ ਨਾਮ ਦੀ ਗੱਲ ਬੜੀ ਘੱਟ ਹੈ, ਬਹੁਤ ਥੋੜੀ ਹੈ। ਗੁਰੂ ਕਿਰਪਾ ਕਰਕੇ ਸਿਰ ਤੇ ਹੱਥ ਰੱਖ ਕੇ ਮਿਹਰ ਕਰਕੇ ਕਰਾਵੇ, ਤੇ ਜੇ ਕੋਈ ਹਰੀ ਕੇ ਨਾਮ ਦੀ ਗੱਲ, ਗੁਰੂ ਕੇ ਨਾਮ ਦੀ ਗੱਲ ਕਰਕੇ ਸੁਣਾਉਂਦਾ ਹੈ, ਗੁਰਸਿੱਖਾਂ ਨੂੰ ਬਹੁਤ ਹੀ ਮਿੱਠਾ ਲੱਗਦਾ ਹੈ।
ਹਰ ਦਰਗਹ ਹੈ ਗੁਰਸਿੱਖ ਪੈਨਾਈ ਹੈ, ਜਿੰਨਾ ਮੇਰਾ ਸਤਿਗੁਰ ਤੁਠਾ।
ਵਾਹਿਗੁਰੂ ਦੀ ਦਰਗਾਹ ਵਿਚ ਗੁਰਸਿੱਖ ਨੂੰ ਸਤਿਕਾਰ ਮਿਲਦਾ, ਪੈਨਾਈਏ ਮੈਨੇ ਸਤਿਕਾਰ ਸਰੂਪਾ ਮਿਲਣਾ, ਸਰੂਪਾ ਜਿਨ੍ਹਾਂ ਨੇ, ਜਿਨ੍ਹਾਂ ਤੇ ਮੇਰੇ ਸਤਿਗੁਰੂ ਜੀ ਤਰੁੱਠੇ ਹਨ।
ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉਠਾ।
ਇਸ ਤਰ੍ਹਾਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਹਰ ਹਰ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਉਹਦਾ ਰੂਪ ਹੀ ਹੋ ਗਏ ਨੇ, ਉਹਨਾਂ ਦੇ ਮਨ ਵਿਚ ਪਰਮੇਸ਼ਰ ਵਾਹਿਗੁਰੂ ਜੀ ਹਰੀ ਜੀ ਵਸੇ ਹਨ।
ਆਸਾ ਮਹੱਲਾ ਚੌਥਾ,
ਆਸਾ ਰਾਗ ਵਿਚ ਚੌਥੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ।
ਜਿਨ੍ਹਾਂ ਨੂੰ ਮੇਰਾ ਪੂਰਾ ਸਤਿਗੁਰੂ ਭੇਟਿਆ ਮਿਲਿਆ ਹੈ, ਤਿੰਨ ਹਰ ਨਾਮ ਦ੍ਰਿੜਾਵੇ, ਉਹਨਾਂ ਨੂੰ ਪੂਰਾ ਗੁਰੂ ਕੀ ਕਰਦਾ ਹੈ, ਅੰਦਰ ਪੱਕਾ ਕਰਾ ਦਿੰਦਾ ਨਾਮ ਜਿਹੜਾ ਹੈ, ਬਈ ਆ ਨਾਮ ਤੇਰੇ ਨਾਲ ਜਾਣਾ। ਇਸ ਕਰਕੇ ਸਿੱਖ ਨੂੰ ਪੱਕਾ ਕਰਕੇ ਦ੍ਰਿੜਾਵੇ, ਬਈ ਇਹਦਾ ਧਿਆਨ ਰੱਖੀ ਤੂੰ, ਅੰਦਰ ਰੱਖ। ਦ੍ਰਿੜਾਵੇ ਦਾ ਮਤਲਬ ਵੀ ਇਹ ਬੜਾ ਜ਼ਰੂਰੀ ਹੈ, ਬਾਕੀ ਦੀਆਂ ਚੀਜ਼ਾਂ ਗੁਆਚ ਜਾਣ ਤੇ ਕੋਈ ਗੱਲ ਨਹੀਂ, ਨਾਮ ਨਾ ਗੁਆਚਣ ਦੇਈ। ਘਰ ਗੁਆਚੇ, ਸੰਸਾਰ ਗੁਆਚ ਜਾਏ, ਇਹ ਕੋਈ ਫਰਕ ਨਹੀਂ ਪੈਂਦਾ, ਚਲੋ ਦੁੱਖ ਤਾਂ ਲੱਗਦਾ ਹੀ ਏ, ਪਰ ਇਹ ਚੀਜ਼ਾਂ ਹੋਰ ਨੇ, ਨਾਮ ਨਾ ਕਿਤੇ ਅੰਦਰੋਂ ਗੁਆਚ ਜਾਵੇ। ਬੰਦਾ ਜਿਵੇਂ ਸਫ਼ਰ ਕਰਦਾ ਨਾ, ਤੇ ਬਾਕੀ ਉਹ ਕਹਿੰਦਾ ਵੀ ਉਹਦੇ ਕੋਲ ਬੈਗ ਹੈ, ਅਟੈਚੀ ਹੈ, ਫਲਾਣੀ ਚੀਜ਼ ਹੈ, ਫਲਾਣੇ ਕਾਗਜ਼ ਨੇ, ਕਹਿੰਦੇ ਠੀਕ ਏ, ਨਾਲ ਧਿਆਨ ਤੇ ਉਹਨਾਂ ਦਾ ਵੀ ਰੱਖਣਾ, ਪਰ ਇੱਕ ਚੀਜ਼ ਦਾ ਧਿਆਨ ਵਾਰ ਵਾਰ ਰੱਖਦਾ, ਆਪਣੀ ਜੇਬ ਨੂੰ ਟੋਹ ਟੋਹ ਕੇ ਵੇਖ ਲੈਂਦਾ, ਘੰਟੇ ਦੋ ਬਾਅਦ ਜੇ ਉਠਿਆ ਤੇ ਬੈਠਿਆ। ਉਹ ਕਹਿੰਦਾ ਵੀ ਬਾਕੀ ਚੀਜ਼ਾਂ ਜੇ ਗੁਆਚ ਵੀ ਜਾਣਗੀਆਂ ਤੇ ਕੋਈ ਗੱਲ ਨਹੀਂ, ਪਰ ਪਾਸਪੋਰਟ ਨਹੀਂ ਗੁਆਚਣਾ ਚਾਹੀਦਾ, ਉਹ ਬੜਾ ਜ਼ਰੂਰੀ ਸਫ਼ਰ ਕਰਨ ਵਾਸਤੇ। ਇਸ ਤਰ੍ਹਾਂ ਨਾਮ ਹੈ, ਪਾਸਪੋਰਟ ਹੈ, ਅੱਗੇ ਲੰਘਣ ਲਈ। ਅਗਲੇ ਪੋਰਟ ਜਿਹੜੇ ਆਉਣੇ ਨੇ, ਜਿਹੜੇ ਅੱਗੇ ਆਉਣੇ ਨੇ ਨਾ, ਏਅਰਪੋਰਟ ਆਉਣੇ, ਜਿਨ੍ਹਾਂ ਤੋਂ ਲੰਘਣਾ ਸਿੱਖ ਨੇ ਅਗਾਂਹ, ਉਥੇ ਨਾਮ ਦਾ ਪਾਸਪੋਰਟ ਜਾਣਾ ਹੈ, ਇੱਥੋਂ ਵਾਲੇ ਪਾਸਪੋਰਟ ਤੇ ਇਸ ਏਅਰਪੋਰਟ ਇੱਥੋਂ ਪਾਸ ਹੋ ਜਾਂਦੇ, ਪਤਾ ਤਾਂ ਉੱਥੇ ਲੱਗਣਾ। ਹੁਣ ਤਾਂ ਇੱਥੇ ਬੜੇ ਅਸੀਂ ਫੁੱਲ ਕੇ ਫਿਰਨੇ ਆ ਵੀ ਮੈਂ ਕੋਈ ਏਅਰਪੋਰਟ ਨਹੀਂ ਛੱਡਿਆ ਜਿੱਥੇ ਮੈਂ ਨਹੀਂ ਉਤਰਿਆ, ਪਰ ਅਗਲਾ ਪੋਰਟ ਬਹੁਤ ਵੱਡਾ, ਉਥੋਂ ਪਾਰ ਕਰਨਾ ਨਾਮ ਨੇ। ਪੂਰਾ ਗੁਰੂ ਨਾਮ ਦਿੜ ਕਰਦਾ ਹੈ।
ਇਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਧਿਆਵੈ।
ਉਹਦੀ ਸਾਰੀ ਤ੍ਰਿਸ਼ਨਾ ਦੀ ਭੁੱਖ ਉਤਰ ਜਾਂਦੀ ਏ, ਜਿਹੜੇ ਗੁਰਮੁਖ ਪਿਆਰੇ ਨਾਮ ਨੂੰ ਦ੍ਰਿੜ ਕਰ ਧਿਆਉਂਦੇ ਹਨ, ਅੰਦਰ ਪੱਕਾ ਕਰ ਲੈਂਦੇ ਹਨ।
ਜੋ ਹਰ ਹਰ ਨਾਮ ਧਿਆਏ ਦੇ, ਤਿੰਨ ਜਮ ਨੇੜ ਨਾ ਆਵੈ।
ਜਿਹੜੇ ਹਰੀ ਦਾ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ, ਭਾਵ ਉਹਨਾਂ ਦਾ ਸਤਿਕਾਰ ਕਰਦੇ ਹਨ।
ਜਨ ਨਾਨਕ ਕਉ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ, ਹਰ ਨਾਮ ਧਰਾਵੈ।
ਕਹਿੰਦੇ ਹਨ ਧੰਨ ਗੁਰੂ ਰਾਮਦਾਸ ਜੀ ਵੀ, ਮਹਾਰਾਜ ਆਪ ਜੀ ਤੇ ਕਿਰਪਾ, ਸਾਡੇ ਤੇ ਕਿਰਪਾ ਕਰੋ, ਇਸ ਤਰ੍ਹਾਂ ਦੀ ਅਰਦਾਸ ਕਰਿਆ ਕਰੋ। ਗੁਰੂ ਕੇ ਸਿੱਖਾਂ ਨੂੰ ਕਹਿੰਦੇ ਨੇ, ਨਿਤ ਜਪੈ ਹਰ ਨਾਮ ਤਰਾਵੈ, ਸਾਡੇ ਤੇ ਰਹਿਮ ਕਰੋ, ਨੇਤੀ ਨਾਮ ਜਪਾਵੋ, ਤੇ ਨਾਮ ਦੇ ਦੁਆਰਾ ਹੀ ਤਰਿਆ ਜਾ ਸਕਦਾ ਹੈ।
ਜਿਨੀ ਗੁਰਮੁਖ ਨਾਮ ਧਿਆਇਆ, ਤਿੰਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ।
ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੇ ਰਾਹੀਂ ਨਾਮ ਜਪਿਆ, ਉਹਨਾਂ ਨੂੰ ਫਿਰ ਨਾਮ ਦੇ ਵਿਚ ਵਿਘਨ ਨਹੀਂ ਪੈਂਦਾ, ਰੁਕਾਵਟ ਨਹੀਂ ਆਉਂਦੀ। ਰੁਕਾਵਟ ਤਾਂ ਆਉਂਦੀ ਵੀ ਆਪਾਂ ਢਿੱਲੇ ਮੱਠੇ ਜਿਹੇ ਵਗਨੇ ਆ, ਪੂਰੇ ਗੁਰੂ ਦੇ ਉੱਤੇ ਭਰੋਸਾ ਨਹੀਂ ਕਰਦੇ ਤੇ ਹੁਕਮ ਨਹੀਂ ਮੰਨਦੇ, ਇਸ ਕਰਕੇ ਢਿੱਲ ਹੋਣ ਕਰਕੇ ਸਾਧ ਸੰਗਤ ਜੀ ਨਾਮ ਦੇ ਵਿਚ ਕਿਤੇ ਨਾ ਕਿਤੇ ਕਈ ਵਾਰੀ ਢਿੱਲ ਆ ਜਾਂਦੀ। ਜਿਹੜਾ ਕਹਿੰਦੇ ਆ ਵੀ ਮਨ ਨਹੀਂ ਲੱਗਦਾ, ਇਹ ਨਹੀਂ ਹੁੰਦਾ, ਉਹ ਢਿੱਲ ਹੁੰਦੀ ਆਪਣੀ, ਗੁਰੂ ਵੱਲੋਂ ਕੋਈ ਫਰਕ ਨਹੀਂ, ਤਾਂ ਫਿਰ ਕੋਈ ਵਿਘਨ ਨਹੀਂ ਲੱਗਦਾ। ਜੇ ਸਿਰ ਦੇ ਕੇ ਨਾਮ ਜਪੀਏ ਤਾਂ,
ਜਿਨੀ ਸਤਿਗੁਰ ਪੁਰਖ ਮਨਾਇਆ, ਤਿੰਨ ਪੂਜੇ ਸਭ ਕੋਈ।
ਜਿਨ੍ਹਾਂ ਨੇ ਸਤਿਗੁਰ ਪੁਰਖ ਮਨਾਇਆ, ਸਤਿਗੁਰ ਦੇ ਨਾਲ ਕਈ ਸ਼ਬਦ ਆਉਣਗੇ, ਸਤਿਗੁਰ ਦੇ ਨਾਲ ਗੁਰ ਸ਼ਬਦ ਵੀ ਆਵੇਗਾ। ਜਿੱਥੇ ਗੁਰ ਸ਼ਬਦ ਆਵੇਗਾ ਉੱਥੇ ਅਰਥ ਹੋਣਗੇ ਸਰੀਰਕ ਤੌਰ ਤੇ, ਜਿੱਥੇ ਗੁਰੂ ਹੈ, ਜਿਵੇਂ ਪੰਜ ਪਿਆਰੇ ਨੇ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਸਤਿਗੁਰੂ ਜਦੋਂ ਸ਼ਬਦ ਆਵੇਗਾ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ, ਤੇ ਪੁਰਖ ਸ਼ਬਦ ਜਦੋਂ ਆਵੇਗਾ ਪੁਰਖ ਮੈਨੇ ਸਮਾਇਆ ਹੋਇਆ। ਸ਼ਬਦ ਜਿਹੜਾ ਸਾਰੇ ਸਰੀਰਾਂ ਦੇ ਵਿੱਚ ਸਮਾਇਆ ਹੋਇਆ, ਇਹ ਸਮਝ ਨਹੀਂ ਆਈ ਸਾਡੇ ਪ੍ਰਚਾਰਕਾਂ ਨੂੰ, ਗੱਲ ਤੇ ਆਹ ਕਰਨੀ ਸੀ, ਬਸ ਕਿਸੇ ਦੇ ਕਹਿ ਕੁਆਏ ਕਿਸੇ ਦੇ ਤੁਰ ਪਏ। ਪੁਰਖ ਦਾ ਮਤਲਬ ਹੈ ਸਰੀਰ ਦੇ ਵਿੱਚ ਵੀ ਗੁਰੂ ਹੈ, ਅੰਦਰ ਵਿਵੇਕ ਦੇ ਰੂਪ ਵਿੱਚ ਹੈ, ਗਿਆਨ ਦੇ ਰੂਪ ਵਿੱਚ ਨਹੀਂ ਹੈ। ਗੁਰੂ ਵਿਵੇਕ ਹੈ, ਬਾਣੀ ਵਿੱਚ ਪੜੋ ਵਿਵੇਕ ਨੂੰ ਗੁਰੂ ਕਿਹਾ। ਕਬੀਰ ਸਾਹਿਬ ਕਹਿੰਦੇ ਕਹਿ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ। ਜਿੱਥੇ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ, ਉਥੇ ਗਿਆਨ ਦੇ ਅਰਥ ਨੇ ਗੁਰੂ ਦੀ ਸਿੱਖਿਆ, ਤਾਂ ਉਹਨੂੰ ਉਹਦਾ ਉਪਦੇਸ਼ ਦਿਓ ਸਿੱਖਿਆ ਦਾ। ਤਾਂ ਜਿੰਨੇ ਸਤਿਗੁਰੂ ਪੁਰਖ ਮਨਾਇਆ, ਸਾਡੇ ਅੰਦਰਲਾ ਸਤਿਗੁਰੂ ਪੁਰਖ ਜਿਹੜਾ ਹੈ ਉਹ ਰੁੱਸਿਆ ਹੋਇਆ, ਅੰਦਰ ਜਿਹੜਾ ਸ਼ਬਦ ਸਮਾਇਆ ਹੋਇਆ, ਨਾਮ ਜਪ ਜਪ ਕੇ ਉਹਨੂੰ ਮਨਾਉਣਾ, ਪ੍ਰਗਟ ਕਰਨਾ, ਅੰਦਰੋਂ ਪ੍ਰਜਵਲਿਤ ਕਰਨਾ। ਤਿੰਨ ਪੂਜੇ ਸਭ ਕੋਈ, ਉਹਨਾਂ ਨੂੰ ਸਾਰੇ ਪੂਜਦੇ ਹਨ ਜੀ।
ਜਿੰਨੀ ਸਤਿਗੁਰ ਪਿਆਰਾ ਸੇਵਿਆ ਤਿੰਨਾ ਸੁਖ ਸਦ ਹੋਈ।
ਜਿਨ੍ਹਾਂ ਨੇ ਪੂਰਾ ਸਤਿਗੁਰੂ ਸੇਵਿਆ, ਸੇਵਾ ਕੀਤੀ ਹੈ, ਪੂਰਾ ਸਤਿਗੁਰੂ ਬਹੁਤ ਹੀ ਪਿਆਰਾ ਲੱਗਦਾ ਹੈ, ਤੇ ਕਹਿੰਦੇ ਉਹਨਾਂ ਨੂੰ ਤਿੰਨਾ ਸੁਖ ਸਦ ਹੋਈ। ਜਿਵੇਂ ਗੁਰੂ ਕੇ ਸਿੱਖ ਪਿਆਰ ਨਾਲ ਗੁਰੂ ਦੇ ਦਰਸ਼ਨ ਕਰਦੇ ਸੀ, ਪਿਆਰੇ ਲੱਗਦੇ ਸੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਪਿਆਰ ਨਾਲ ਦਰਸ਼ਨ ਕਰਦੇ ਨੇ, ਸੰਗਤ ਦੇ ਦਰਸ਼ਨ ਕਰਦੇ ਨੇ, ਬਹੁਤ ਪਿਆਰੇ ਲੱਗਦੇ ਨੇ। ਉਹਨਾਂ ਨੂੰ ਸਦਾ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈ।
ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਪੂਰਾ ਸਤਿਗੁਰੂ ਭੇਟਿਆ ਤਿੰਨਾ ਮਿਲਿਆ ਹਰ ਸੋਈ, ਉਹ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਮਿਲਿਆ ਹੈ।
ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿੰਨ ਹਰ ਰੱਖਣ ਹਾਰਾ ਰਾਮ ਰਾਜੇ।
ਜਿਨ੍ਹਾਂ ਦੇ ਅੰਦਰ ਗੁਰਮੁਖ ਬਣ ਕੇ ਗੁਰੂ ਦੀ ਪ੍ਰੀਤ ਹੈ, ਪਰਮੇਸ਼ਰ ਦੇ ਨਾਮ ਦੀ ਖਿੱਚ ਹੈ, ਉਹਨਾਂ ਨੂੰ ਸਾਰੇ ਵਿਘਨਾਂ ਤੋਂ ਪੂਰਾ ਗੁਰੂ ਰੱਖਣ ਵਾਲਾ, ਰਾਖੀ ਕਰਨ ਵਾਲਾ, ਸਿਕਿਉਰਿਟੀ ਦੇਣ ਵਾਲਾ ਹੈ।
ਤਿੰਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ।
ਮਹਾਰਾਜ ਕਹਿੰਦੇ ਉਹਨਾਂ ਦੀ ਨਿੰਦਾ ਕੋਈ ਕੀ ਕਰ ਲੇਗਾ, ਉਹਨਾਂ ਦਾ ਕੀ ਵਿਗਾੜ ਲੇਗਾ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਹੈ ਉਹਨਾਂ ਤੱਕ ਉਹ ਪਹੁੰਚਦੇ ਨਹੀਂ। ਜਿਵੇਂ ਕੋਈ ਚੌਥੇ ਪੰਜਵੀਂ ਮੰਜ਼ਿਲ ਤੇ ਬੈਠਾ ਹੋਵੇ ਤੇ ਥੱਲੇ ਪੰਜ ਸੱਤ ਕੁੱਤੇ ਬਹਿ ਕੇ ਭੌਂਕੀ ਜਾਣ ਤੇ ਉਹਨੂੰ ਕੀ ਪਰਵਾਹ, ਬਾਰੀ ਬੰਦ ਕਰ ਦੇਗਾ। ਇਸ ਲਈ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਮਨਮੁਖਾਂ ਦਾ।
ਜਿਨ ਹਰ ਸੇ ਤੀ ਮਨ ਮਾਨਿਆ ਸਭ ਦੁਸ਼ਟ ਝੱਖ ਮਾਰਾ।
ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਮੰਨ ਗਿਆ, ਕਹਿੰਦੇ ਸਾਰੇ ਦੁਸ਼ਟ ਵੀ ਰਲ ਕੇ ਨਿੰਦਿਆ ਕਰਨ, ਝੱਖ ਮਾਰਨ, ਤੇ ਝੱਖ ਸ਼ਬਦ ਦਾ ਅਰਥ ਭੈੜੀ ਨਜ਼ਰ ਨਾਲ ਵੇਖਣਾ ਵੀ ਹੈ। ਭੈੜੀ ਨਜ਼ਰ ਨਾਲ ਅੱਖਾਂ ਕੱਢ ਕੱਢ ਕੇ ਵੇਖਣ ਤੇ ਉਹ ਵੇਖ ਕੇ ਹੱਸੀ ਜਾਂਦਾ ਵੀ ਕੀ ਕਰ ਲੈਣਾ ਤੁਸੀਂ, ਜੋ ਮਰਜ਼ੀ ਕਰੀ ਚੱਲੋ ਕੁਝ ਨਹੀਂ ਵਿਗੜ ਸਕਦਾ।
ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ।
ਕਹਿੰਦੇ ਨੇ ਗੁਰੂ ਰਾਮਦਾਸ ਜੀ ਗੁਰਮੁਖਾਂ ਨੇ ਨਾਮ ਧਿਆਇਆ ਹੈ ਤੇ ਉਹ ਸਾਰੇ ਕੰਮਾਂ ਤੋਂ ਰਾਖੀ ਕਰਨ ਵਾਲਾ ਹੈ।
ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ।
ਪਰਮੇਸ਼ਰ ਨੇ ਹਰ ਇੱਕ ਯੁਗ ਵਿੱਚ ਭਗਤ ਪੈਦਾ ਕੀਤੇ, ਆਪਣੇ ਸਾਧੂ ਸੰਤ ਪੈਦਾ ਕੀਤੇ ਨੇ। ਕਹਿਣ ਲੱਗੇ ਤੇ ਪੈਜ ਵੀ ਰੱਖਦਾ ਹੈ, ਉਹਨਾਂ ਦੀ ਪੈਜ ਰੱਖਦਾ ਹੈ, ਹਰ ਥਾਂ ਤੇ ਪੈਜ ਰੱਖਦਾ ਹੈ।
ਹਰ ਨਾਖਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ।
ਕਿਵੇਂ ਪੈਜ ਰੱਖਦਾ ਇਹ ਵੀ ਦੱਸਦੇ ਨੇ। ਕਹਿੰਦੇ ਹਰਨਾਖਸ਼ ਜਿਹਦਾ ਪੁੱਤਰ ਸੀ ਪ੍ਰਹਿਲਾਦ, ਤੇ ਪ੍ਰਹਿਲਾਦ ਜੀ ਨਾਮ ਜਪਣ ਲੱਗ ਪਏ ਪਰਮੇਸ਼ਰ ਦਾ। ਹਰਨਾਖਸ਼ ਹੰਕਾਰੀ ਸੀ, ਉਹ ਕਹਿੰਦਾ ਸੀ ਮੇਰਾ ਹੀ ਨਾਮ ਜਪੋ, ਮੇਰਾ ਹੀ ਗਿਆਨ ਹੈ ਸਭ। ਤਾਂ ਇਸ ਤਰ੍ਹਾਂ ਪ੍ਰਹਿਲਾਦ ਨਾਮ ਜਪਦਾ ਰਿਹਾ। ਹਰਨਾਖਸ਼ ਨੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਰਮੇਸ਼ਰ ਨੇ ਨਰਸਿੰਘ ਰੂਪ ਧਾਰਨ ਕਰਕੇ ਹਰਨਾਖਸ਼ ਨੂੰ ਮਾਰ ਦਿੱਤਾ ਤੇ ਪ੍ਰਹਿਲਾਦ ਨੂੰ ਬਚਾ ਲਿਆ। ਇਸ ਤਾਂ ਕਰਕੇ ਉਦਾਹਰਨ ਦਿੰਦੇ ਨੇ ਵੀ ਇਸ ਤਰ੍ਹਾਂ ਸੰਸਾਰ ਵਿਚ ਹੁੰਦਾ ਹੀ ਰਹਿੰਦਾ। ਹਰਨਾਖਸ਼ ਬਿਰਤੀ ਵਾਲੇ ਲੋਕ, ਦਾਅਵੇਦਾਰ ਲੋਕ ਕਹਿੰਦੇ ਉਹ ਉਨ੍ਹਾਂ ਨੂੰ ਮਾਰ ਦਿੰਦਾ ਤੇ ਪ੍ਰਹਿਲਾਦ ਨੂੰ ਤਰਾਇਆ ਹੈ।
ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ।
ਜਿਹੜੇ ਹੰਕਾਰੀ ਔਰ ਨਿੰਦਕ ਸਨ, ਪੰਡਿਤ ਸਨ, ਜਿਹੜੇ ਮੰਦਰ ਦੇ ਵਿਚ ਬੈਠੇ ਹੋਏ ਬ੍ਰਾਹਮਣ, ਤੇ ਨਾਮਦੇਵ ਜੀ ਉਥੇ ਚਲੇ ਗਏ ਵੀ ਚਲੋ ਇਥੇ ਉਨ੍ਹਾਂ ਨੂੰ ਤੇ ਸਾਰੀ ਥਾਂ ਤੇ ਪਰਮੇਸ਼ਰ ਹੀ ਦਿਸਦਾ ਸੀ। ਇਹ ਨਹੀਂ ਸੀ ਵੀ ਮੰਦਰ ਵਿਚ ਜਾਂਦੇ ਸੀ ਨਾਮਦੇਵ ਜੀ, ਉਹ ਤੇ ਕੋਈ ਅੱਗੇ ਆ ਗਿਆ ਤੇ ਸਾਰੇ ਥਾਵਾਂ ਤੇ ਪਰਮੇਸ਼ਰ ਨੂੰ ਵੇਖਦੇ ਸੀ, ਇਸ ਕਰਕੇ ਚਲੇ ਗਏ। ਪਰ ਉਨ੍ਹਾਂ ਨੇ ਕਿਹਾ ਵੀ ਜੇ ਨਾਮ ਦੇਵ ਇੱਥੇ ਆ ਗਿਆ ਤੇ ਸਾਰੇ ਲੋਕ ਇਹਦੇ ਪਿੱਛੇ ਲੱਗ ਜਾਣਗੇ ਤੇ ਸਾਡੀ ਪੂਜਾ ਨਹੀਂ ਹੋਣੀ। ਇਸ ਕਰਕੇ ਉਹਨਾਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਤੇ ਨਾਮਦੇਵ ਜੀ ਪਿਛਲੇ ਪਾਸੇ ਜਾ ਕੇ ਬੈਠ ਗਏ। ਤਾਂ ਲੈ ਕਮਲੀ ਚੱਲਿਓ ਪਲਟਾਏ, ਦੇਵਰੇ ਪਾਛੇ ਬੈਠਾ ਜਾਏ। ਉਥੇ ਜਿਉ ਜਿਉ ਨਾਮਾ ਹਰਗੁਣ ਉਚਰੈ ਭਗਤ ਜਨਾ ਕੋ ਦੇਹਰਾ ਫਿਰੈ। ਇਸ ਤਰ੍ਹਾਂ ਪਰਮੇਸ਼ਰ ਨੇ ਕੀ ਕੀਤਾ, ਉਹਨੇ ਇਨ੍ਹਾਂ ਹੰਕਾਰੀਆਂ ਨੂੰ ਸਬਕ ਸਿਖਾਉਣ ਵਾਸਤੇ ਜਿਹੜਾ ਮੰਦਰ ਦਾ ਮੂੰਹ ਸੀ ਨਾ ਉਹ ਪਲਟ ਕੇ ਨਾਮਦੇਵ ਵੱਲ ਕਰ ਦਿੱਤਾ ਤੇ ਜਿਹੜੇ ਪੰਡਿਤ ਸਨ ਉਨ੍ਹਾਂ ਵੱਲ ਪਿਛਲਾ ਪਾਸਾ ਕਰ ਦਿੱਤਾ। ਤਾਂ ਕਹਿ ਰਹੇ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਿੰਦਕਾਂ ਅਹੰਕਾਰੀਆਂ ਪੰਡਤਾਂ ਵੱਲ ਪਿੱਠ ਕਰ ਲਈ ਤੇ ਬੈਕ ਕਰ ਲਈ ਤੇ ਇਹਦੇ ਤੋਂ ਬਾਅਦ ਨਾਮਦੇਵ ਵੱਲ ਮੂੰਹ ਕਰਕੇ ਉਨ੍ਹਾਂ ਨੂੰ ਮਿਲੇ ਹਨ ਪਰਮੇਸ਼ਰ।
ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ।
ਕਹਿੰਦੇ ਹਨ ਗੁਰੂ ਰਾਮਦਾਸ ਜੀ ਐਸੇ ਪਰਮੇਸ਼ਰ ਦੀ ਅਸੀਂ ਧਿਆਨ ਕੀਤਾ ਸੇਵਾ ਕੀਤੀ ਹੈ ਜੋ ਅਖੀਰ ਨੂੰ ਛਡਾ ਲੈਂਦਾ ਹੈ ਗੁਰਮੁਖ ਪਿਆਰਿਆਂ ਨੂੰ।
ਆਸਾ ਮਹੱਲਾ ਚੌਥਾ ਚੰਤ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਸਾ ਰਾਗ ਵਿਚ ਚੌਥੇ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ ਸੰਤ ਔਰ ਪੰਜਵੇਂ ਘਰ ਵਿਚ ਗਾਉਣ ਦਾ ਹੁਕਮ ਹੈ। ਇਸ ਸ਼ਬਦ ਦੇ ਵਿਚ ਇੱਕ ਓਅੰਕਾਰ ਧੁਨੀ ਸਰੂਪ ਪ੍ਰਕਾਸ਼ ਰੂਪ ਪਰਮੇਸ਼ਰ ਦਾ ਬਿਆਨ ਕੀਤਾ ਜਾਂਦਾ ਹੈ ਔਰ ਸਾਧ ਸੰਗਤ ਜੀ ਪੂਰਾ ਗੁਰੂ ਜਿਹੜਾ ਹੈ ਇੱਕ ਓਅੰਕਾਰ ਸਰੂਪ ਹੈ ਪਰਮੇਸ਼ਰ ਹੈ ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ।
ਇਹਦੇ ਵਿਚ ਇਸ ਸ਼ਬਦ ਦੇ ਵਿਚ ਸਤਿਗੁਰੂ ਗਰੀਬ ਨਿਵਾਜ ਜੀ ਜਿਹੜਾ ਪ੍ਰੋਸੀਜਰ ਹੈ ਬੰਦਗੀ ਦਾ ਕਮਾਈ ਹੈ ਉਹ ਦੱਸਦੇ ਨੇ। ਕਹਿੰਦੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਇਹ ਤੂੰ ਆਵਾਜ਼ ਦੇ ਭਾਈ ਗੁਰੂ ਕੇ ਸਿੱਖਾ ਵੀ ਇਹ ਜਿਹੜਾ ਤੇਰਾ ਮਨ ਹੈ ਨਾ ਪਰਦੇਸ਼ ਵਿਚ ਹੀ ਰਹਿੰਦਾ ਆਪਣੇ ਦੇਸ਼ ਵਿਚ ਨਹੀਂ ਰਹਿੰਦਾ। ਪਰਦੇਸ਼ ਦੂਜੇ ਦਾ ਦੇਸ਼, ਇਹਦਾ ਮਨ ਦਾ ਦੇਸ਼ ਕਿਹੜਾ? ਮਨ ਦਾ ਦੇਸ਼ ਹੈ ਗੁਰੂ ਕਾ ਸ਼ਬਦ ਆਤਮਾ। ਆਤਮ ਤਲ ਤੇ ਰਹਿਣਾ ਰਵੇ ਤੇ ਫਿਰ ਦੇਸ਼ ਵਿਚ ਹੈ, ਪਰ ਇਹ ਪਰਦੇਸ਼ ਰਹਿੰਦਾ ਦੂਜੇ ਦੇ ਦੇਸ਼ ਵਿਚ। ਕਿਹੜਾ? ਕਦੀ ਅੱਖਾਂ ਵਿਚ, ਕਦੀ ਨੱਕ ਵਿਚ, ਕਦੀ ਕੰਨਾਂ ਵਿਚ, ਕਦੀ ਮੂੰਹ ਵਿਚ, ਕਦੀ ਚਮੜੀ ਵਿਚ, ਸਕਿਨ ਵਿਚ। ਕਹਿੰਦੇ ਆਪਣੇ ਮਨ ਨੂੰ ਆਵਾਜ਼ ਦੇ ਕੇ ਨਾ ਆਪਣੇ ਘਰ ਵਿਚ ਗੁਰੂ ਕੇ ਸ਼ਬਦ ਦੇ ਵਿਚ ਜੋੜਨਾ ਕਰ ਵੀ ਤੂੰ ਆਪਣੇ ਘਰ ਵਾਪਸ ਆ ਜਾਓ।
ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੇ।
ਕਿਉਂਕਿ ਇਹਦੀ ਸ਼ਮੂਲੀਅਤ ਤੋਂ ਬਿਨਾ ਪੂਰੇ ਗੁਰੂ ਨੂੰ ਪਰਮੇਸ਼ਰ ਨੂੰ ਮਿਲਿਆ ਨਹੀਂ ਜਾ ਸਕਦਾ। ਇਸ ਕਰਕੇ ਉਹਨੂੰ ਸੱਦ ਕੇ ਕਿਹਾ ਹੈ ਕਿ ਮੈਨੂੰ ਹਰੀ ਗੁਰੂ ਪਰਮੇਸ਼ਰ ਦੇ ਦੀਦਾਰ ਕਰਾ ਦੇ ਪਿਆਰੇ ਮਨ ਘਰ ਵਸੈ ਹਰੇ। ਜਿਹੜਾ ਹਰੀ ਮੇਰੇ ਘਰ ਦੇ ਵਿਚ ਹੀ ਸਰੀਰ ਦੇ ਵਿਚ ਹੀ ਵਸਦਾ ਹੈ।
ਰੰਗ ਰਲੀਆਂ ਮਾਣ ਮੇਰੇ ਪਿਆਰੇ ਹਰ ਕਿਰਪਾ ਕਰੇ।
ਫਿਰ ਇਸ ਮਨ ਨੂੰ ਕਹਿੰਦੇ ਨੇ ਜਿਹੜੀਆਂ ਤੂੰ ਬਾਹਰ ਰੰਗ ਰਲੀਆਂ ਮਾਣ ਵਾਸਤੇ ਭੱਜ ਲੈਣਾ, ਖਾਣ ਪੀਣ ਵਾਸਤੇ ਸਰੀਰ ਦੇ ਚਸਕਿਆਂ ਵਾਸਤੇ ਜਾਣਾ, ਉਹ ਤੇ ਪਰਮੇਸ਼ਰ ਦੇ ਚਰਨਾਂ ਦੇ ਵਿਚ ਸਾਰਾ ਕੁਝ ਮੌਜੂਦ ਹੈ। ਇਸ ਕਰਕੇ ਤੂੰ ਅੰਦਰ ਰੰਗ ਰਲੀਆਂ ਮਾਣ ਚੰਗੀ ਤਰ੍ਹਾਂ। ਜੇ ਤੂੰ ਘਰ ਆ ਜਾਏ ਤੇ ਪਰਮੇਸ਼ਰ ਨੂੰ ਮਿਲੇ ਤੇ ਆਨੰਦ ਮਾਣ ਮੇਰੇ ਪਿਆਰੇ ਮਨ, ਜੇ ਵਾਹਿਗੁਰੂ ਕਿਰਪਾ ਕਰ ਦੇਵੇ।
ਗੁਰੂ ਨਾਨਕ ਟੁੱਟਾ ਮੇਰੇ ਪਿਆਰੇ ਮੇਲੇ ਹਰੇ।
ਇਸ ਤਰ੍ਹਾਂ ਜੇ ਗੁਰੂ ਪੂਰਾ ਤਰੁੱਠ ਪੈਂਦਾ, ਧੰਨ ਗੁਰੂ ਨਾਨਕ ਸਾਹਿਬ ਜੀ ਤਰੁੱਠਦੇ ਨੇ ਸ਼ਬਦ ਰੂਪ ਹੋ ਕੇ, ਤਾਂ ਸਾਧ ਸੰਗਤ ਜੀ ਟੁੱਟਾ ਮੇਰੇ ਪਿਆਰੇ ਮੇਲੇ ਹਰੇ ਪਰਮੇਸ਼ਰ ਨੂੰ ਮੇਲ ਦਿੰਦੇ ਹਨ।
ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ।
ਮੈਂ ਪ੍ਰੇਮ ਨਹੀਂ ਚਖਿਆ ਇਹ ਅਰਦਾਸ ਕਰਦੇ ਨੇ, ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ ਨਿਤ ਆਸ ਕਰੇ। ਇਹ ਉਹ ਅਵਸਥਾ ਹੈ ਜਿੱਥੇ ਸਾਧ ਸੰਗਤ ਜੀ ਗੁਰਸਿੱਖ ਨੇ ਅਭਿਆਸ ਕਰ ਕਰਕੇ ਸਰੀਰ ਦੇ ਰਸਾਂ ਨੂੰ ਤਿਆਗ ਕੀਤਾ ਹੈ, ਪਰ ਅਜੇ ਅਗਲਾ ਪ੍ਰੇਮ ਰਸ ਨਹੀਂ ਆਇਆ। ਵਿਚਲਾ ਸਮਾਂ ਜਿਹੜਾ ਥੋੜਾ ਜਿਹਾ ਕਠਿਨ ਹੁੰਦਾ ਹੈ ਕਿਉਂਕਿ ਇਧਰੋਂ ਨਸ਼ਾ ਛੱਡਿਆ, ਰਸ ਛੱਡਿਆ ਸੰਸਾਰ ਦਾ, ਅਗਲਾ ਰਸ ਅਜੇ ਪੂਰੀ ਤਰ੍ਹਾਂ ਆਇਆ ਨਹੀਂ ਹੈ। ਇਸ ਕਰਕੇ ਕਹਿੰਦੇ ਨੇ ਬੇਨਤੀ ਦੇ ਰੂਪ ਵਿਚ ਵੀ ਪਿਛਲਾ ਤੇ ਮਹਾਰਾਜ ਜੋ ਕੁਝ ਤੁਸੀਂ ਮਰਿਆਦਾ ਦੱਸੀ ਸੀ ਆਪ ਜੀ ਦੀ ਕਿਰਪਾ ਦੇ ਨਾਲ ਉਹ ਠੀਕ ਹੈ, ਪਰ ਅਗਲਾ ਅਜੇ ਪ੍ਰੇਮ ਨਹੀਂ ਆਇਆ। ਇਸ ਕਰਕੇ ਮਹਾਰਾਜ ਕਹਿੰਦੇ ਹੈ ਪਿਆਰੇ ਅਕਾਲ ਪੁਰਖ ਸਵਾਮੀ ਜੀਓ, ਮੈਂ ਆਪ ਜੀ ਦਾ ਪ੍ਰੇਮ ਰਸ ਨਹੀਂ ਮਾਣਿਆ, ਚਖਿਆ ਨਹੀਂ ਹੈ ਮੇਰੇ ਪਿਆਰੇ ਭਾਉ ਕਰੇ। पर मन दे विच बड़ी भावना है।
मन तृष्णा ना बुझी मेरे प्यारे नित आस करे।
नित ते मन दे विच तृष्णा बनी रहिंदी, ए तृष्णा पदार्थां दी नहीं। मन तृष्णा ना बुझी मेरे प्यारे नित आस करे, इहदे दोवें अर्थ कीते ने विद्वानां ने। एक तां इह है कि तेरे प्यार दी तृष्णा नहीं कदी घटदी, ते मन नित आस रखदा। दूजे पासे इह भी कईआं ने कीता है कि मन की तृष्णा नहीं गई पदार्था की, अजे भी आसा दे विच भटकदा फिरदा है। पर क्योंकि जेड़ा ए शब्द का प्रकरण है वह परमेश्वर दे प्रेम का है, वह कहिंदे ने कि तेरे प्यार की तृष्णा खिच भुख नहीं घटदी।
नित जोबन जावै मेरे प्यारे जम सास हिरे।
दूजे पासे ए भी ज्ञान है कि नित जोबन जा रहा है, हथा दे विचों भजदा जा रहा है, नसदा जा रहा है, ते जम जेड़े ने सास वेख रहे ने, इहदे किन्ने कु बाकी सवास बचे हन, उन्हां लै के चले जाणा। जे उदू पहला तुहाडा मिलाप ना होया ते जीवन सफल नहीं होना।
भाग मणी सुहागण मेरे प्यारे नानक हर उर तारे।
फिर भागा वाली जिहड़ी जिहदे मस्तक ते भागा दी मणि है, सुहागण गुरसिख है, जिन्हें सेवा करके सिमरन करके भाग प्राप्त कर ले ने, उह साध संगत जी गुरु रामदास जी कहिंदे ने अंदर हिरदे विच परमेश्वर दे नाम नूं धार के रखदी है, जिहदे करके उहदा जीवन सफल हो जांदा है।
फिर रतड़े मैंडे लोयण मेरे प्यारे चात्रिक बूंद जिवै।
इत्थे फिर जग्यासु अरदास करदा कि मेरे जिहड़े लोयण अखां ने ना उह रतियां होईयां ने तेरे दर्शन करन वास्ते प्रेम दे विच, हे मेरे प्यारे। जिवें चात्रिक बूंद नूं तरसदा है, इस तरह मेरा मन तेरे प्यार दे अमृत रस नूं तरस रहा है।
मन शीतल होआ मेरे प्यारे हर बूंद पीवै।
इस तरह मन शीतल हो गया, फिर कृपा हो गई, उत्तों मीं वरिया नाम दा जिहड़ा सी उह बूंदा पी के, हे मेरे प्यारे, मेरा मन ठंडा ठार शीतल हो गया, तृप्त हो गया है।
तन बिरह जगावै मेरे प्यारे नींद ना पवै किवै।
फिर ओदे प्यार दी होर बिरहों जागदी, मन रजदा नहीं, ओ जगा के रखदा, नींद नहीं पैंदी, भी होर रस पीवी जाइए।
हर सज्जन लद्दा मेरे प्यारे नानक गुरु लिवै।
इस तरह हरी सज्जन नू लभ लिया है प्यारे, गुरु दे चरणा दे नाल लिव ला के।
चढ़ चेत बसंत मेरे प्यारे भली रुते।
इस तरह महाराज कहिंदे चेत दा महीना चढ़ गया, बसंत आ गया, फुल खेड़े ने, बड़ा सोहना, बड़ी सोहनी रुत लगदी सच्चे पातशाह जी।
फिर बाजड़े हो मेरे प्यारे आंगण धूड़ लुते।
पर हे परमात्मा वाहिगुरु अकाल पुरख जी, जेड़े जीवां दे जीवन विच आप जी नहीं आए, दर्शन नहीं दिते उन्हां तो बिना, हे मेरे प्यारे, इस शरीर जेड़ा ना इहदे आंगण विच धूड़ पई उड़दी, भाव कोई भी रस नहीं, बेरस है जीवन सारा।
मन आस उड़ीनी मेरे प्यारे दोए नैन जुते।
दोए नैन जोड़ के कहिंदे बस इको ही प्यार विच एह आस है कि तेरे मिलन नूं मन उड़दा है बड़ा ही।
गुर नानक देख विगसी मेरे प्यारे जो मात सुते।
इस तरह पूरे गुरु नूं वेख के विगस गई जीव इस्त्री प्यार दे विच, जिवें माता पुत्र दा प्यार है, इस तरह अंदर भिज गया नाम दे नाल ते जीवन सफल होया। अगला प्रकरण फिर विचारांगे, भुल्लां दी खिमा आओ शब्द पढ़ के समाप्ति करिए। तेरा कीता जातो नाही मैनो जोग की तोई, मैं निर्गुण आरे को गुण नाही आपे तरस पयोई, तरस पया मेहरामत होई। सतगुर सज्जन मिलिया नानक नाम मिले ता जीवा, तन मन थीवै हरिया नानक नाम मिले ता जीवा, तन मन थीवै हरिया। वाहिगुरु जी का खालसा,
ਵਾਹਿਗੁਰੂ ਜੀ ਕੀ ਫਤਿਹ।